ਇੱਕ ਖਬਰ ਜਿਹੜੀ ਕਿ ਪਿਛਲੇ 2-2.5 ਸਾਲ ਤੋਂ ਬਣੀ ਹੋਈ ਆ, ਰਹੀ ਹੋਈ ਆ, ਅਤੇ ਇਸ ਦੇ ਬਾਰੇ ਜਿੰਨੀ ਮਰਜ਼ੀ ਗੱਲ ਕੀਤੀ, ਈਵਨ ਪ੍ਰਧਾਨ ਮੰਤਰੀ ਵੱਖੋ ਵੱਖਰੇ ਮੰਤਰੀਆਂ ਨਾਲ, ਰੈਪ੍ਰਜੈਂਟੇਟਿਵਸ ਨਾਲ, ਕਿਉਂਕਿ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਜਿਹੜੀ ਗੱਲ ਪਤਾ ਸੀ, ਟੋਰਾਂਟੋ ਸਟਾਰ ਵਾਲਿਆਂ ਨੇ ਇਨਵੈਸਟੀਗੇਸ਼ਨ ਕਰਕੇ ਅੱਜ ਉਹ ਗੱਲ ਛਾਪੀ ਆ। ਕਿਉਂਕਿ ਦੇਖੋ, ਕਿਸੇ ਭਾਵੇਂ ਸੂਤਰਾਂ ਦੇ ਹਵਾਲੇ ਤੋਂ ਗੱਲਾਂ ਆਉਣ, ਜਦੋਂ ਉਹਨੂੰ ਇੱਕ ਕੰਸੋਲੀਡੇਟ ਕਰਕੇ ਛਾਪ ਦਿੱਤਾ ਜਾਂਦਾ, ਫਿਰ ਲੱਗਦਾ ਹੈ ਵੀ ਕਿਤੇ ਉਹਦੇ ਨਾਲ ਉਸਦੀ ਜਿਹੜੀ ਵੈਲਿਡਿਟੀ ਆ ਬਹੁਤ ਸਾਰੇ ਲੋਕਾਂ ਵਾਸਤੇ ਹੋ ਜਾਂਦੀ ਹੈ। ਸਾਨੂੰ ਕਈ ਵਾਰ ਇੰਝ ਲੱਗਦਾ ਜਿਹੜਾ LMIA ਵਾਲਾ ਇਸ਼ੂ ਆ, ਵੀ ਇਹ ਕੈਨੇਡਾ ਦੇ ਵਿੱਚ ਇਸ ਵੇਲੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ। ਉਹ ਗੁੱਝੀ ਪ੍ਰੋਬਲਮ ਤਾਂ ਹੈ, ਪਰ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਸਿੱਧੇ ਤੌਰ 'ਤੇ ਇਹਦੇ ਨਾਲ ਵਾਹ ਵਾਸਤਾ ਨਹੀਂ ਪੈਂਦਾ, ਉਹਨਾਂ ਨੂੰ ਇਸ ਚੀਜ਼ ਦੀ ਗ੍ਰੈਵਿਟੀ ਨਹੀਂ ਸਮਝ ਲੱਗਦੀ। ਜਿਹੜੇ ਲੋਕ ਇਸ ਕਿਸੇ ਵੀ ਸਮੱਸਿਆ ਦਾ ਜਿਹੜੇ ਉਹਦੇ ਨੇੜੇ ਜ਼ਿਆਦਾ ਹੁੰਦੇ ਨੇ, ਉਹਨਾਂ ਨੂੰ ਪਹਿਲਾਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ, ਉਹਨਾਂ ਨੂੰ ਪਤਾ ਲੱਗਣਾ ਇਸ ਗੱਲ ਦਾ ਇਲਮ ਹੋਣਾ ਸ਼ੁਰੂ ਹੋ ਜਾਂਦਾ ਕਿ ਪ੍ਰੈਕਟੀਕਲੀ ਚੀਜ਼ਾਂ ਕਿਹੜੇ ਪਾਸੇ ਨੂੰ ਨੇ, ਥਿਓਰੈਟੀਕਲੀ ਕੀ ਕੁਝ ਕਿਹਾ ਜਾਂਦਾ, ਪ੍ਰੈਕਟੀਕਲੀ ਕੀ ਕੁਝ ਹੋ ਰਿਹਾ। ਪਿਛਲੇ ਵਾਸੂ ਜੀ 2-2.5 ਸਾਲ ਤੋਂ ਹੁਣ ਕਿੰਨੇ ਹੀ ਪ੍ਰੋਗਰਾਮਸ, ਕਿੰਨੇ ਹੀ ਸੈਗਮੈਂਟਸ, ਆਈ ਥਿੰਕ ਇਹ ਕੋਈ ਹਫ਼ਤਾ ਹੀ ਸ਼ਾਇਦ ਇਹੋ ਜਿਹਾ ਗੁਜ਼ਰਿਆ ਹੋਵੇ ਜਦੋਂ ਪਿਛਲੇ ਖਾਸ ਤੌਰ 'ਤੇ 2 ਵਰ੍ਹਿਆਂ ਦੇ ਵਿੱਚ ਇਸ ਸੰਬੰਧੀ ਕੋਈ ਗੱਲਬਾਤ ਨਾ ਹੋਈ ਹੋਵੇ। ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੈਲੀਫੈਕਸ ਦੇ ਵਿੱਚ ਐਲਾਨ ਕੀਤਾ ਕਿ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਨੂੰ ਘਟਾਉਣ ਦੇ ਵਾਸਤੇ ਸਰਕਾਰ ਵੱਲੋਂ ਕਿਹੜੇ ਕਿਹੜੇ ਕਦਮ ਚੁੱਕੇ ਜਾਣ ਨੇ, ਕੱਲ੍ਹ ਆਪਾਂ ਪੂਰੀ ਡਿਟੇਲ ਦੇ ਵਿੱਚ ਉਹਦੇ ਬਾਰੇ ਗੱਲ ਕੀਤੀ ਆ। ਪਰ ਵਾਸੂ ਜੀ, ਟੈਂਪਰੇਰੀ ਫੋਰਨ ਵਰਕਰਸ ਵਾਲੇ ਪ੍ਰੋਗਰਾਮ ਦਾ ਜਿਸ ਕਦਰ ਐਬਿਊਜ਼ ਹੋਇਆ LMIAs ਦੇ ਨਾਲ, ਜਿਸ ਹਿਸਾਬ ਦੀ ਉਹ ਖਰੀਦੋ ਫਰੋਖਤ ਹੋਈ ਆ, ਉਹ ਸਾਰੀ ਗੱਲ ਇੱਕ ਪਾਸੇ, ਪਰ ਸਰਕਾਰ ਨੇ ਆਪਣੇ ਵੱਲੋਂ ਜਿਹੜੇ ਜਿਹੜੇ ਕੰਮ ਕਰਨੇ ਸੀ, ਜਿਹੜੇ ਸਰਕਾਰੀ ਡਿਪਾਰਟਮੈਂਟਸ ਨੇ ਜਿਨ੍ਹਾਂ ਨੇ LMIAs ਇਸ਼ੂ ਕਰਨੀਆਂ ਨੇ, ESDC ਨੇ, ਜਿਹੜੇ ਐਸਟੈਬਲਿਸ਼ਡ ਪ੍ਰੋਟੋਕੋਲ ਨੇ, ਉਹਨਾਂ ਨੂੰ ਛਿੱਕੇ ਟੰਗ ਦਿੱਤਾ ਗਿਆ, ਅਤੇ ਇਹ ਕੰਮ ਪਿਛਲੇ 2-2.5 ਸਾਲ ਤੋਂ ਹੁੰਦਾ ਆ ਰਿਹਾ, ਅਤੇ ਉਹਦਾ ਨਤੀਜਾ ਸਾਨੂੰ ਦੇਖਣ ਨੂੰ ਮਿਲਦਾ ਪਿਆ।
ਸੋ ਵਿਜੇ ਜੀ, ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ COVID-19 ਦੌਰਾਨ ਇਹ ਜਿਹੜਾ ਪ੍ਰੋਗਰਾਮ ਹੈ, ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ, ਇਹਨੂੰ ਕਾਫੀ ਐਕਸਪੈਂਡ ਕੀਤਾ ਗਿਆ, ਤਰਕੇ ਦਿੱਤਾ ਗਿਆ ਜੀ ਸਾਡੇ ਕੋਲ ਵਰਕਰਸ ਦੀ ਘਾਟ ਹੈ ਕਿ ਸਾਨੂੰ ਫੋਰਨ ਵਰਕਰਸ ਹਾਇਰ ਕਰਨੇ ਹੀ ਪੈਣਗੇ ਬਿਜ਼ਨਸਿਸ ਨੂੰ, ਜੇਕਰ ਅਸੀਂ ਲੇਬਰ ਸ਼ਾਰਟੇਜਸ ਐਡਰੈਸ ਕਰਨੀਆਂ ਨੇ। ਉਹਦੇ ਕਰਕੇ ਕਹਿੰਦੇ ਵੀ ਇੰਪਲੋਇਰਸ ਦੀ ਭਰਪੂਰ ਮੰਗ 'ਤੇ ਅਸੀਂ ਫੈਸਲਾ ਕੀਤਾ। ਸੋ ESDC ਵਾਲਿਆਂ ਨੇ ਇੰਪਲੋਇਮੈਂਟ ਕੀ ਹੁੰਦਾ, ਇੰਪਲੋਇਮੈਂਟ ਐਂਡ ਸੋਸ਼ਲ
ਡਿਵੈਲਪਮੈਂਟ ਕੈਨੇਡਾ,
ਸੋ ESDC, ਇਹਨਾਂ ਨੇ ਇਹ ਕਹਿੰਦੇ ਡਿਸਾਈਡ ਕੀਤਾ, ਆਪਣੇ ਕਹਿੰਦੇ ਆਫਿਸਰਸ ਨੂੰ ਤਾਕੀਦ ਕਰਤੀ ਕਿ ਜੀ ਇਹ ਜਿਹੜਾ ਪ੍ਰੋਗਰਾਮ, ਇਹਨੂੰ ਫਾਸਟ ਟਰੈਕ ਕਰਨਾ ਆਪਾਂ। ਸੋ ਫਾਸਟ ਟਰੈਕ ਕਿਵੇਂ ਕਰਨਾ, ਉਹ ਕਹਿੰਦੇ ਸਟ੍ਰੀਮ ਲਾਈਨਿੰਗ ਮੈਜਰਸ ਕੁਝ ਲਾਗੂ ਕਰਨੇ ਨੇ।
ਸਟ੍ਰੀਮ ਲਾਈਨ ਤਾਂ ਵਾਸੂ ਜੀ ਪੋਜ਼ਿਟਿਵ ਵਰਡ ਨਹੀਂ ਹੁੰਦਾ, ਸਟ੍ਰੀਮ ਲਾਈਨ ਤਾਂ ਇਹ ਹੁੰਦਾ ਕਿ ਜਿਹੜੀਆਂ ਚੀਜ਼ਾਂ ਕੋਈ ਤੁਹਾਨੂੰ ਲੱਗਦਾ ਦਾਇਰੇ ਤੋਂ ਬਾਹਰ ਜਾ ਰਹੀਆਂ ਨੇ, ਉਹਨਾਂ ਨੂੰ ਵਾਪਸ ਸਮੇਟ ਕੇ ਦਾਇਰੇ ਦੇ ਵਿੱਚ ਲੈ ਕੇ ਆਉਣਾ।
ਸਰਕਾਰ ਨੇ ਪੋਜ਼ਿਟਿਵ ਹੀ ਕੰਮ ਕੀਤਾ ਨਾ।
ਹਾਂ,
ਸੋ ਪੋਜ਼ਿਟਿਵ ਕੰਮ ਕੀ ਕੀਤਾ ਅਸੀਂ, ਇਹ ਕਿਹਾ ਕਿ ਜੀ ਹੁਣ ਜਿਹੜੀਆਂ ਅਰਜ਼ੀਆਂ ਨੇ ਇਹਨਾਂ ਨੂੰ ਜਲਦੀ ਜਲਦੀ ਪ੍ਰੋਸੈਸ ਕਰੋ। ਸੋ ਬੇਸਿਕਲੀ ਜੇਕਰ ਕੋਈ ਇੰਪਲੋਇਰ ਅਰਜ਼ੀ ਲਗਾਉਂਦਾ LMIA ਵਾਸਤੇ, ਤੇ ਉਹਦੀ ਕਹਿੰਦੇ ਜ਼ਿਆਦਾ ਤੁਸੀਂ ਸਕਰੂਟਨੀ ਵਗੈਰਾ ਨਾ ਕਰੋ, ਸਪੀਡ ਵਧਾਓ ਕਿ ਇਹਨੂੰ ਫਟਾਫਟ ਪ੍ਰੋਸੈਸ ਕਰੋ, ਤੇ ਉਹਦੇ ਨਾਲ ਕੀ ਹੋਏਗਾ ਕਿ ਜਿਹੜੇ ਲੇਬਰ ਸ਼ਾਰਟੇਜਸ ਨੇ ਉਹਨਾਂ ਨੂੰ ਅਸੀਂ ਐਡਰੈਸ ਕਰ ਸਕਾਂਗੇ। ਸੋ ਜਿਹੜੇ ਕੁਝ ਰੈਗੂਲਰ ਚੈੱਕਸ ਵਗੈਰਾ ਹੁੰਦੇ ਨੇ ਵੀ ਇੰਪਲੋਇਰ ਨੂੰ ਫੋਨ ਕਰ ਲਈ, ਜਾਂ ਇੰਪਲੋਇਰ ਦੇ ਬਿਹਾਫ ਤੇ ਕਿਸੇ ਲਾਇਰ ਨੇ ਜੇਕਰ ਅਰਜ਼ੀ ਲਗਾਈ ਆ ਉਹਨੂੰ ਫੋਨ ਕਰਕੇ ਉਹਦਾ ਟਰੈਕ ਰਿਕਾਰਡ ਚੈੱਕ ਕਰ ਲਿਆ, ਕਹਿੰਦੇ ਉਹ ਜਿਹੜੇ ਸਾਰੇ ਰੈਗੂਲਰ ਚੈੱਕ ਸੀਗੇ ਉਹ ਇੱਕ ਤਰੀਕੇ ਨਾਲ ਬੰਦ ਹੀ ਕਰ ਦਿੱਤੇ ਗਏ।
ਵਾਸੂ ਜੀ, ਜਿਹੜੇ ESDC ਦੇ ਕੁਝ ਮੁਲਾਜ਼ਮ ਨੇ, ਅਗੇਨ ਟੋਰੋਂਟੋ ਸਟਾਰ ਦੇ ਵਿੱਚ ਅੱਜ ਬੜੀ ਵਿਸਥਾਰਤ ਰਿਪੋਰਟ ਛਪੀ ਆ, ਉਹਨਾਂ ਨੇ ਟੋਰੋਂਟੋ ਸਟਾਰ ਨਾਲ ਗੱਲ ਕਰਦੇ ਹੋਏ ਇਸ ਗੱਲ ਨੂੰ ਮੰਨਿਆ, ਕਹਿੰਦੇ ਸਾਨੂੰ ਜਦੋਂ ਇਹ ਕੁਝ ਕਹਿ ਦਿੱਤਾ ਗਿਆ ਵੀ ਤੁਸੀਂ ਐਂ ਕਰੋ, ਫਾਸਟ ਟਰੈਕ ਕਰਨਾ, ਬਸ ਸਪੀਡ ਵਾਲੇ ਪਾਸੇ ਧਿਆਨ ਦਿਓ, ਸਕਰੂਟਨੀ ਵਾਲੇ ਪਾਸੇ ਧਿਆਨ ਨਾ ਦਿਓ, ਕਹਿੰਦੇ ਉਹਦੇ ਨਾਲ ਹੋਇਆ ਕੀ ਕਿ ਸਾਨੂੰ, ਕਿਉਂਕਿ ਹੈੱਡਕੁਆਰਟਰਸ ਤੋਂ ਇਹ ਹੁਕਮ ਆਏ ਹੋਏ ਸੀ, ਜਿਹੜਾ ਆਮ ਤੌਰ 'ਤੇ ਅਸੀਂ ਕਿਸੇ ਵੀ ਅਰਜ਼ੀ 'ਤੇ ਜੋ ਵੀ ਪ੍ਰੋਸੈਸਿੰਗ, ਜੋ ਵੀ ਕਾਰਵਾਈ ਕਰਨੀ ਸੀ, ਜੋ ਉਹਦੀ ਪੁਣਛਾਣ ਵਾਸਤੇ ਕੰਮ ਕਰਨਾ ਸੀ, ਕਹਿੰਦੇ ਅਸੀਂ ਉਹ ਆਪਣਾ ਉਹ ਕੰਮ 50% ਘਟਾ ਦਿੱਤਾ, ਕਿਉਂਕਿ ਸਾਨੂੰ ਹੁਕਮ ਇਹ ਸੀ ਵੀ ਭਾਈ ਤੇਜ਼ੀ ਨਾਲ ਕੰਮ ਕਰੋ। ਜਿਹੜਾ ਵਾਸੂ ਜੀ ਹੁਣ ਕਿੰਨੀਆਂ ਇਹ ਰਿਪੋਰਟਾਂ ਆਈਆਂ, ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕਰਦੇ ਸੀ, ਸਾਡੇ ਇੱਕ ਸੁਣਨ ਵਾਲਿਆਂ ਨੇ ਕਾਲ ਕਰਕੇ ਦੱਸੀ ਸੀ ਇਹ ਗੱਲ ਕਿ BC ਦੇ ਵਿੱਚ ਉਹਨਾਂ ਦਾ ਫਰੇਜ਼ਰ ਵੈਲੀ ਦੇ ਵਿੱਚ ਫਾਰਮ ਆ, ਉਹ ਜਾਲੀ ਕਾਗਜ਼ ਬਣਾ ਕੇ ਕਿਸੇ ਨੇ ਇਹ ਸ਼ੋਅ ਕਰਤਾ ਵੀ ਉਹਨਾਂ ਨੇ ਫਾਰਮ ਲੀਜ਼ 'ਤੇ ਲੈ ਲਿਆ, ਅਤੇ ਉਹਦੇ ਉਸ ਫਾਰਮ ਦੇ ਨਾਂ 'ਤੇ ਉਹਨਾਂ ਨੇ ਕਿੰਨੀਆਂ ਹੀ LMIAs ਕਢਾ ਲਈਆਂ। ਇਸ ਤਰ੍ਹਾਂ ਦੇ ਕਈ ਜਿਹੜੇ ਜਾਲੀ ਇੰਪਲੋਇਰ ਸੀਗੇ ਜਿਨ੍ਹਾਂ ਨੇ, ਜਿਹੜੀਆਂ ਕੰਪਨੀਆਂ ਕਾਗਜ਼ਾਂ ਦੇ ਵਿੱਚ ਹੀ ਐਗਜ਼ਿਸਟ ਕਰਦੀਆਂ, ਆਪਾਂ ਕਿੰਨੀ ਵਾਰ ਗੱਲ ਕੀਤੀ ਇਹ, ਅਤੇ ਇਹ ਗੱਲ ਹਮੇਸ਼ਾ ਸੋਚ ਕੇ ਹੈਰਾਨੀ ਹੁੰਦੀ ਸੀ ਵੀ ਜਿਹੜੀ ਕੰਪਨੀ ਕਾਗਜ਼ਾਂ 'ਚ ਐਗਜ਼ਿਸਟ ਕਰਦੀ ਆ, ਜਿਹਦਾ ਹੈੱਡਕੁਆਰਟਰਸ ਦਾ ਜਾਂ ਜਿਹਦਾ ਹੈੱਡ ਆਫਿਸ ਦਾ ਪਤਾ, ਉਹ ਕੋਈ ਰੈਜ਼ੀਡੈਂਸ਼ੀਅਲ ਐਡਰੈਸ ਦਿੱਤਾ ਹੋਇਆ, ਅਤੇ ਹੈ ਕੋਈ ਕੰਸਟਰਕਸ਼ਨ ਕੰਪਨੀ, ਹੈ ਕੋਈ ਕੋਈ ਹੋਰ ਕਿਸੇ ਹੋਰ ਤਰ੍ਹਾਂ ਦੀ ਕੰਪਨੀ, ਕੋਈ IT ਕੰਪਨੀ, ਵੀ ਇਹਨਾਂ ਦੀਆਂ LMIAs ਅਪਰੂਵ ਹੋਈ ਕਿਵੇਂ ਜਾ ਰਹੀਆਂ ਨੇ। ਅਤੇ ਇਹ ਕਿਉਂਕਿ ਇਸ ਕਰਕੇ ਹੋ ਰਹੀਆਂ ਸੀ ਕਿ ਜਿਹੜੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਇਹ ਸੀ ਕਿ ਤੁਸੀਂ ਆ ਅਰਜ਼ੀ ਆਈ, ਕਾਲ ਕਰਕੇ ਪਤਾ ਕਰੋ ਵੀ ਸੱਚਮੁੱਚ ਉਸੇ ਇੰਪਲੋਇਰ ਨੇ ਅਰਜ਼ੀ ਲਗਾਈ ਆ, ਜਿਸ ਪਤੇ 'ਤੇ ਉਸਦਾ ਹੈੱਡ ਆਫਿਸ ਦੱਸਿਆ ਗਿਆ ਹੈ, ਤਸਦੀਕ ਕਰ ਲਓ ਉੱਥੇ ਉਹਨਾਂ ਦਾ ਹੈੱਡ ਆਫਿਸ ਹੈ ਵੀ ਕਿ ਨਹੀਂ। ਜਿਹੜੇ ਇੰਪਲੋਇਰ ਨੇ ਆਪਣੀ ਆਹ ਅਰਜ਼ੀ ਲਗਾਈ ਆ, ਇਜ਼ ਦੈਟ ਉਹ ਉਸ ਇੰਪਲੋਇਰ ਦਾ ਪਿਛੋਕੜ ਕੀ ਆ, ਹਿਸਟਰੀ ਕੀ ਆ। ਐਂਡ ਲਾਈਕ ਯੂ ਸੈਡ ਕਿ ਜਿਹੜੇ ਲੋਇਰ ਜਾਂ ਇਮੀਗ੍ਰੇਸ਼ਨ ਕੰਸਲਟੈਂਟ ਨੇ ਅਰਜ਼ੀ ਲਗਾਈ ਆ, ਉਸ ਦੀ ਆਪਣੀ ਬੈਗ, ਉਸ ਦਾ ਉਹਦੀ ਮੈਂਬਰਸ਼ਿਪ, ਆਰ ਦੇ ਇਨ ਗੁੱਡ ਸਟੈਂਡਿੰਗ। ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਜਿਸ ਚਾਰਟਰਡ ਅਕਾਊਂਟੈਂਟ ਦੀ ਮੋਹਰ ਵਾਲੀਆਂ ਜਮ੍ਹਾਂ ਕਰਵਾਈਆਂ ਜਾ ਰਹੀਆਂ ਨੇ, ਕਿ ਉਹ ਚਾਰਟਰਡ ਅਕਾਊਂਟੈਂਟ ਦੀ ਵੀ ਸਟੈਂਡਿੰਗ ਠੀਕ ਠਾਕ ਹੈ ਕਿ ਨਹੀਂ, ਜਾਂ ਉੱਤੇ ਕੋਈ ਕੰਪਲਾਇੰਸ ਦਾ ਕੋਈ ਐਕਸ਼ਨ ਤਾਂ ਨਹੀਂ ਲਿਆ ਹੋਇਆ।
ਸੋ ਇਹ ਬੜੇ ਬੇਸਿਕ ਜੇ, ਬੜੇ ਰੂਡੀਮੈਂਟਰੀ ਚੈੱਕਸ ਨੇ। ਜੇਕਰ ਇਹ ਵੀ ਨਹੀਂ ਕੀਤੇ ਜਾ ਰਹੇ, ਫਿਰ ਕੀਤਾ ਕੀ ਜਾ ਰਿਹਾ?
ਹਾਂ,
ਫਿਰ ਤਾਂ ਇਹ ਹੋ ਗਿਆ ਨਾ ਵੀ ਜਿਹੜੀ ਵੀ ਅਰਜ਼ੀ ਆਈ ਹੈ ਅਪਰੂਵ ਹੀ ਹੋਣੀ ਹੈ
ਜੀ।
ਸੋ ਇਹ ਜਿਹੜੇ ਹੁਣ ESDC ਦੇ ਆਪਣੇ ਕੁਝ ਮੁਲਾਜ਼ਮਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਗੱਲ ਕਹੀ ਹੈ, ਕਹਿੰਦੇ ਵੀ ਜਿੰਨੀਆਂ ਵੀ ਐਪਲੀਕੇਸ਼ਨਸ ਹੁੰਦੀਆਂ ਨੇ, ਆਮ ਤੌਰ 'ਤੇ ਐਪਲੀਕੇਸ਼ਨ ਦੇ ਵਿੱਚ ਅਸੀਂ ਜਿੰਨੇ ਸਫ਼ੇ ਪੜ੍ਹਿਆ ਕਰਦੇ ਸੀ, ਜਿਹੜੀਆਂ ਜਿਹੜੀਆਂ ਚੀਜ਼ਾਂ ਨੋਟ ਕਰਦੇ ਸੀ, ਉਹਦੇ ਵਿੱਚੋਂ ਹੁਣ ਕਹਿੰਦੇ ਤਕਰੀਬਨ ਅਸੀਂ ਅੱਧੀ ਕੁ ਚੀਜ਼ ਹੀ ਪੜ੍ਹਦੇ ਹਾਂ, ਅੱਧੀ ਚੀਜ਼ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ। ਅਤੇ ਇਹਦੇ ਨਾਲ ਵਿਜੇ ਜੀ ਹੁਣ ਗੱਲ ਇਹ ਹੈ ਕਿ ਇਹਨਾਂ ਨੇ ਦੱਸਿਆ, ਕਹਿੰਦੇ ਕਿ ਜੇ ਅਸੀਂ ਕੋਈ ਚੀਜ਼ ਵਿੱਚ ਕੋਈ ਸਾਨੂੰ ਦਿੱਕਤ ਲੱਭਦੀ ਹੈ, ਅਸੀਂ ਅੱਧੀ ਅਰਜ਼ੀ ਪੜ੍ਹੀ, ਉਹਦੇ ਵਿੱਚ ਜੇਕਰ ਸਾਨੂੰ ਕੋਈ ਪ੍ਰੋਬਲਮ ਨਜ਼ਰ ਵੀ ਆਈ, ਉਹਨੂੰ ਅਸੀਂ ਅੱਗੇ ਜੇ ਰਿਪੋਰਟ ਵੀ ਕਰਦੇ ਹਾਂ, ਉੱਥੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਅਤੇ ਸੋ ਇਹਦੇ ਵਿੱਚ ਅਸੀਂ ਨਾਲ ਇਹ ਵੀ ਦੇਖੀਏ ਕਿ ਜਿਹੜੇ ਇਹ ਆਫਿਸਰਸ ਨੇ ਜਿਨ੍ਹਾਂ ਨੇ ਗੱਲ ਕੀਤੀ ਮੀਡੀਆ ਨਾਲ, ਕਹਿੰਦੇ ਕਿ ਸਾਡੇ ਵਾਸਤੇ ਨਾ ਉੱਥੇ ਆਫਿਸਰਸ ਵਾਸਤੇ ਵੀ Q&A ਬਣਿਆ ਹੋਇਆ, ਕਿ ਆਫਿਸਰਸ ਜੇਕਰ ਕੋਈ ਉੱਥੇ ਕੁਐਸਚਨ ਆ, ਜੇ ਕਿਸੇ ਆਫਿਸਰ ਦੇ ਮਨ ਦੇ ਵਿੱਚ ਆਉਂਦਾ, ਉੱਥੇ ਕਹਿੰਦੇ ਕੁਐਸਚਨ ਆ Q&A ਦੇ ਵਿੱਚ ਕਿ ਵੀ ਮੈਨੂੰ ਇਹ ਜਿਹੜਾ ਸਟ੍ਰੀਮਲਾਈਨਿੰਗ ਮੈਜਰਸ ਆ, ਵੀ ਇਹ ਤੋਂ ਮੈਂ ਥੋੜ੍ਹਾ ਜਿਹਾ ਮੈਨੂੰ ਕੰਸਰਨ ਹੈਗਾ, ਵਾਟ ਇਫ ਆਈ ਮੇਕ ਅ ਮਿਸਟੇਕ,
ਮੈਂ ਤੋਂ ਗਲਤੀ ਹੋ ਗਈ,
ਮੇਰੇ ਕੋਲ ਗਲਤੀ ਹੋ ਗਈ ਫਿਰ ਕੀ? ਉਹਦਾ ਜਵਾਬ ਜਿਹੜਾ ESDC ਮਹਿਕਮੇ ਵੱਲੋਂ ਲਿਖਿਆ ਹੋਇਆ Q&A ਦੇ ਵਿੱਚ, ਉਸ ਸਵਾਲ ਦਾ ਜਵਾਬ ਮੁਲਾਜ਼ਮ ਵਾਸਤੇ ਲਿਖਿਆ, ਆਫਿਸਰ ਵਾਸਤੇ ਜਿਹੜੀ ਕਹਿ ਲਓ ਵੀ ਡਾਇਰੈਕਸ਼ਨ ਆ, ਉਹ 'ਚ ਇਹ ਲਿਖਿਆ ਹੋਇਆ ਵੀ ਤੁਹਾਡੇ ਮਹਿਕਮੇ ਨੇ ESDC ਨੇ ਇਹ ਜਿਹੜੇ ਇਹ ਸਾਰੀ ਚੀਜ਼ ਨੂੰ ਕੰਸਿਡਰ ਕੀਤਾ ਹੋਇਆ। ਕਹਿੰਦੇ ਇਹ ਇੱਕ ਰਿਸਕ ਬੇਸਡ ਅਪਰੋਚ ਹੈ ਕਿ ਇਹਦੇ ਨਾਲ ਅਸੀਂ ਸਮਝਦੇ ਹਾਂ ਕਿ ਜਿਹੜਾ ਸਟ੍ਰੀਮਲਾਈਨਿੰਗ ਮੈਜਰ ਹੈਗੇ ਇਹਦੇ ਨਾਲ ਕੁਝ ਗਲਤੀਆਂ ਹੋਣਗੀਆਂ, ਪਰ ਕਹਿੰਦੇ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਅਸੀਂ ਜਿਹੜੇ ਉਹਦੇ ਨਾਲ ਜਿਹੜੇ ਬੈਨੀਫਿਟਸ ਹੋਣੇ ਨੇ ਉਹਨੂੰ ਜੇ ਅਸੀਂ ਵੇਅ ਕਰੀਏ ਰਿਸਕ ਨਾਲ, ਕਹਿੰਦੇ ਵੀ ਆਰ ਰੈਡੀ ਟੂ ਟੇਕ ਦੋਜ਼ ਰਿਸਕਸ, ਵੀ ਉਹਨਾਂ ਜਿਹੜੀਆਂ ਕੋਈ ਮਾੜੀਆਂ ਮੋਟੀਆਂ ਗਲਤੀਆਂ ਹੋਣਗੀਆਂ,
ਮਾੜੀਆਂ ਮੋਟੀਆਂ,
ਹਾਂ, ਸੋ ਇਹ ਲਿਖਿਆ ਹੋਇਆ ਜਵਾਬ ਦੇ ਵਿੱਚ ਅਸੀਂ ਉਹਨਾਂ ਨੂੰ ਐਕਸੈਪਟ ਕਰਨ ਲਈ ਤਿਆਰ ਹਾਂ।
ਵਾਸੂ ਜੀ, ਜੇ ਸਟ੍ਰੀਮਲਾਈਨਿੰਗ ਮੈਜਰਸ ਇਹੋ ਜਿਹੇ ਹੁੰਦੇ ਨੇ ਜਿਹੜੀ ਸਾਰੀ ਕੱਲ ਨੂੰ ਲੀ ਤੋਂ ਲਾਹ ਦੇਣ, ਤਾਂ ਉਹ ਸਟ੍ਰੀਮਲਾਈਨਿੰਗ ਮੈਜਰਸ ਤਾਂ ਨਾ ਹੋਏ। ਸੋ ਇਹਦੇ ਨਾਲ ਤਾਂ ਵਾਸੂ ਜੀ, ਮਤਲਬ ਜੇ ਬੇਸ ਜਿਹੜੀ ਤੁਸੀਂ ਗੱਲ ਕੀਤੀ ਵੀ ਬੇਸਿਕ ਚੈੱਕਸ ਐਂਡ ਬੈਲੈਂਸਿਸ ਨੇ, ਜੇ ਸਰਕਾਰੀ ਅਦਾਰਿਆਂ ਵੱਲੋਂ, ਸਰਕਾਰੀ ਵਿਭਾਗਾਂ ਵੱਲੋਂ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਇਸ ਸਿਸਟਮ ਦੀ ਇੰਟੈਗ੍ਰਿਟੀ ਨੂੰ ਬਰਕਰਾਰ ਰੱਖਣਾ, ਜੇ ਉਹ ਬੇਸਿਕ ਚੈੱਕਸ ਐਂਡ ਬੈਲੈਂਸਿਸ ਨਹੀਂ ਕਰ ਰਹੇ, ਤਾਂ ਫਿਰ ਸਰਕਾਰ ਦੇ ਓਵਰਆਲ ਕੰਮ ਕਰਨ ਦੇ ਤਰੀਕੇ ਦੇ ਵਿੱਚ ਵੀ ਭਰੋਸਾ ਕਿਵੇਂ ਆ ਸਕਦਾ? ਅੱਛਾ, ਇਹ ਸਾਰਾ ਸਮਾਂ ਉਹ ਵੀ ਆ।
ਹਾਂਜੀ,
ਤੁਸੀਂ ਨਾ ਇਹ ਸੋਚੋ ਕਿ ਅੱਛਾ, ਸਰਕਾਰ ਨੇ ਆਪਣੇ ਡਿਪਾਰਟਮੈਂਟ ਨੂੰ ਇਹ ਕਹਿ ਦਿੱਤਾ, ਹੈੱਡਕੁਆਟਰਸ ਨੇ ਕਹਿ ਦਿੱਤਾ ESDC ਨੂੰ ਕਿ ਭਾਈ ਐਂ ਕਰੋ, ਅਰਜ਼ੀਆਂ ਛੇਤੀ ਪ੍ਰੋਸੈਸ ਕਰੋ, ਵੀ ਇਸ ਸਮੇਂ ਦੇ ਵਿੱਚ ਜਿਹੜੇ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਸੀ ਉਹ ਵੀ ਘਟਾ ਦਿੱਤੀ ਗਈ, ਵੀ ਤੁਹਾਡੇ ਕੋਲ ਕਿਉਂਕਿ ਆਪ ਡਿਪਾਰਟਮੈਂਟ ਦੇ ਵਿੱਚ ਮੁਲਾਜ਼ਮ ਘੱਟ ਨੇ, ਵੀ ਤੁਹਾਨੂੰ ਲੱਗਦਾ ਵੀ ਜੇ ਇਹ ਕੰਮ ਕਰਨਾ ਜ਼ਰੂਰੀ ਹੈ, ਭਾਈ ਛੇਤੀ ਕਰ ਲਓ, ਥੋੜ੍ਹੇ ਬੰਦੇ ਨੇ, ਤੁਹਾਡਾ ਵਰਕਲੋਡ ਵੱਧ ਗਿਆ ਅਤੇ ਤੁਸੀਂ ਕੰਮ ਜ਼ਿਆਦਾ ਕਰ ਦਿਓ, ਛੇਤੀ ਕਰ ਦਿਓ। ਬਸ ਵੀ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਤਾਂ ਪਿਛਲੇ 8-9 ਸਾਲਾਂ ਦੇ ਵਿੱਚ ਉਸ ਪੱਧਰ 'ਤੇ ਜਾ ਪਹੁੰਚੀ ਆ ਜਿਹੜੀ ਕਿ ਪਹਿਲਾਂ ਕਦੀ ਸੀਗੀ ਨਹੀਂ। ਸੋ ਪੇਰੋਲ, ਪਬਲਿਕ ਪੇਰੋਲ ਵੱਧ ਗਿਆ, ਮੁਲਾਜ਼ਮਾਂ ਦੀ ਗਿਣਤੀ ਵੱਧ ਗਈ, ਕੰਮ ਜਿਹੜਾ ਉਹਨਾਂ ਨੇ ਕਰਨਾ ਸੀ ਕੰਮ ਉਹਨਾਂ ਦਾ ਤੁਸੀਂ ਘੱਟ ਡਾਊਨ ਕਰਤਾ, ਉਹਦੇ ਕੰਮ ਦੇ ਘੱਟ ਡਾਊਨ ਹੋਣ ਕਰਕੇ ਸਿਸਟਮ ਇਹੋ ਜਿਹਾ ਪੋਲਿਊਟ ਹੋ ਗਿਆ ਕਿ ਹੁਣ ਤੁਸੀਂ, ਹੁਣ ਸਰਕਾਰ ਇਹ ਕਹਿ ਰਹੀ ਆ ਕਿ ਜੀ ਅਸੀਂ ਹੁਣ ਹਰ ਬਣਦਾ ਸਰਦਾ ਆਪਣੇ ਵੱਲੋਂ ਉਪਰਾਲਾ ਕਰਨਾ ਕਿ ਅਸੀਂ ਸਿਸਟਮ ਨੂੰ ਕਲੀਨ ਅਪ ਕਰ ਸਕੀਏ। ਉਹ ਗੰਦ ਪਾਉਣ ਵਾਲਾ ਹੈ ਕੌਣ
ਵਿਜੇ ਜੀ? ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਜਿਹੜਾ ਇਹਨਾਂ ਨੇ ਕੱਲ੍ਹ ਜਿਹੜੀ ਅਨਾਊਂਸਮੈਂਟ ਕੀਤੀ ਆ
ਜੀ,
ਉਹਦੇ ਵਿੱਚ ਕਿਤੇ ਵੀ ਇਹ ਮੈਂਸ਼ਨ ਨਹੀਂ ਕੀਤਾ ਕਿ ਜਿਹੜੇ ਇਹ ਬੇਸਿਕ ਜਿਹੜੇ ਇਹ ਚੈੱਕਸ ਨੇ ਕਿ ਇਹ ਬਹਾਲ ਕੀਤੇ ਜਾਣਗੇ।
ਵਾਸੂ ਜੀ, ਉਹ ਕਹਿਣ ਲਈ ਪਹਿਲਾਂ ਤਾਂ ਮੰਨਣਾ ਪੈਣਾ ਕਿ ਵੀ ਚੈੱਕਸ ਅਸੀਂ ਹਟਾਏ ਹੋਏ ਆ।
ਨਹੀਂ, ਉਹ ਤਾਂ ਮੰਨਦੇ ਨੇ ਕਿ ਅਸੀਂ ਇਹ ਪਾਲਿਸੀ ਲਾਗੂ ਕੀਤੀ ਹੈ ਸਟ੍ਰੀਮਲਾਈਨਿੰਗ ਮੈਜਰਸ ਦੀ, ਇਹ ਤਾਂ ਮਹਿਕਮੇ ਵੱਲੋਂ ਹਦਾਇਤ ਹੈਗੀ ਆ। ਹੁਣ ਇਹ ਤੁਸੀਂ ਮੰਨ ਲਿਆ, ਚਲੋ COVID-19 ਵਾਲੇ ਪਾਲਿਸੀ ਲਾਗੂ ਕੀਤੀ ਕਿ ਜੀ ਸਾਨੂੰ ਲੇਬਰ ਸ਼ਾਰਟੇਜ ਸੀਗੇ, ਉਹ ਸੀਗੇ ਵੀ ਕਿ ਨਹੀਂ, ਉਹ ਵੀ ਇੱਕ ਆਪਣੇ ਆਪ ਦੇ ਵਿੱਚ ਵਿਵਾਦ ਦਾ ਵਿਸ਼ਾ, ਕਿਉਂਕਿ ਹੁਣ ਉਹਦੇ ਕਰਕੇ ਆਪਾਂ ਦੇਖ ਰਹੇ ਹਾਂ ਕਿ ਬੇਰੋਜ਼ਗਾਰੀ ਦਰ ਕਿੰਨੀ ਵਧੀ ਹੋਈ ਆ, ਉਹਦੇ ਕਰਕੇ ਹੁਣ ਸਾਰੇ ਜਿਹੜੇ ਚੇਂਜਸ ਕਰਨੇ ਪੈ ਰਹੇ ਆ, ਪ੍ਰੋਗਰਾਮ ਨੂੰ ਰਿਵਰਸ ਕਰਨਾ ਪੈ ਰਿਹਾ ਕਿ ਜਿਹੜੇ ਇੱਥੇ ਜਿਹੜੇ ਲੋਕ ਨੇ ਡੋਮੈਸਟਿਕਲੀ ਉਹਨਾਂ ਨੂੰ ਜੋਬਸ ਨਹੀਂ ਮਿਲ ਰਹੀਆਂ। ਸੋ ਉਹ ਇੱਕ ਅੱਡ ਇੱਕ ਮੈਨੂੰ ਲੱਗਦਾ ਡਿਬੇਟ ਹੋ ਜਾਣੀ, ਪਰ ਕੱਲ ਜਿਹੜੇ ਚੇਂਜਸ ਕੀਤੇ ਨੇ, ਜਿਹੜੇ 3 ਚੇਂਜਸ ਕੀਤੇ
ਲੋ ਗੋਇੰਗ ਬੈਕ ਟੂ ਦ ਪ੍ਰੀਵੀਅਸ ਪਾਲਿਸੀ,
ਬਟ ਆਰ ਦੇ ਰਿਵਰਟਿੰਗ ਦਿਸ ਪਾਲਿਸੀ ਐਸ ਵੈਲ? ਜਿਹੜੇ ਚੈੱਕਸ ਨੇ, ਜਿਹੜੇ ਸਟ੍ਰੀਮਲਾਈਨਿੰਗ ਮੈਜਰਸ ਤੁਸੀਂ ਲਾਗੂ ਸੋ ਕਾਲ ਕੀਤੇ ਸੀ, ਕਿ ਇਹਨਾਂ ਨੂੰ ਰਿਵਰਸ ਕੀਤਾ ਜਾ ਰਿਹਾ ਕਿ ਨਹੀਂ? ਆਫਿਸਰਸ ਹੁਣ ਇਹ ਦੱਸਦੇ ਨੇ, ਕਹਿੰਦੇ ਵੀ ਸਾਨੂੰ ਸਿਰਫ ਇੱਕ ਮੋਟੀ ਮੋਟੀ ਹਦਾਇਤ ਇਹ ਹੈ ਕਿ ਜੇਕਰ ਕੋਈ ਵੀ ਐਪਲੀਕੈਂਟ ਆ, ਕੋਈ ਕਿਸੇ ਬਿਜ਼ਨਸ ਵੱਲੋਂ LMIA ਦੀ ਅਰਜ਼ੀ ਲਗਾਈ ਗਈ, ਸਿਰਫ ਇਹ ਦੇਖੋ ਵੀ ਪਿਛਲੇ 2-3 ਸਾਲਾਂ ਦੇ ਵਿੱਚ ਇਹਨਾਂ ਦੀ ਕੋਈ ਅਰਜ਼ੀ ਰਿਜੈਕਟ ਹੋਈ ਆ? ਜੇ ਰਿਜੈਕਟ ਹੋਈ ਆ ਤਾਂ ਉਹਨਾਂ ਨੂੰ ਇੱਕ ਅੱਧਾ ਫੋਨ ਕਰ ਲਓ। ਜੇ ਉਹਨਾਂ ਦੀ ਪਿਛਲੇ 2 ਸਾਲਾਂ ਦੇ ਵਿੱਚ ਕੋਈ ਅਰਜ਼ੀ ਰਿਜੈਕਟ ਨਹੀਂ ਹੋਈ ਕਿਸੇ ਬਿਜ਼ਨਸ ਦੀ, 90% ਆਫ ਦਾ ਕੇਸਿਸ ਅਪਰੋਕਸੀਮੇਟਲੀ ਜਿਹੜਾ ਐਪਲੀਕੈਂਟ ਆ ਜਾਂ ਉਹਨਾਂ ਦਾ ਜਿਹੜਾ ਵਕੀਲ ਆ ਉਹਨੂੰ ਫੋਨ ਤੱਕ ਨਹੀਂ ਕੀਤਾ ਜਾ ਰਿਹਾ। ਵੀਰੇ ਜੀ ਅਸੀਂ ਗੱਲ ਕਰਦੇ ਹਾਂ ਕਿ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਦਰੁਸਤ ਕਰਨ ਦਾ ਇੱਕੋ ਇੱਕ ਤਰੀਕਾ ਇਹ ਆ ਕਿ ਇੰਟਰਵਿਊ ਹੋਣੀ ਚਾਹੀਦੀ ਆ। ਜਦੋਂ ਵੀ ਤੁਸੀਂ ਕਿਸੇ ਵਿਅਕਤੀ ਨੂੰ ਕਿਸੇ ਤਰ੍ਹਾਂ ਦਾ ਵੀਜ਼ਾ ਗ੍ਰਾਂਟ ਕਰਦੇ ਹੋ ਉਹਦੀ ਪਹਿਲਾਂ ਇੰਟਰਵਿਊ ਹੋਵੇ। ਇੰਟਰਵਿਊ ਤਾਂ ਛੱਡੋ, ਫੇਸ ਟੂ ਫੇਸ ਫੋਨ ਕਾਲ ਤੱਕ ਨਹੀਂ ਕੀਤੀ ਜਾ ਰਹੀ। ਜੇ ਕਾਗਜ਼ਾਂ ਦੇ ਵਿੱਚ ਹੀ ਸਾਰੇ ਅਪਰੂਵਲ ਹੋ ਰਹੇ ਨੇ ਦੈਨ ਵਾਟਸ ਦਾ ਪੁਆਇੰਟ।
ਅੱਛਾ ਉਹਦੇ ਵਿੱਚ ਵਾਸੂ ਜੀ ਕਈ ਥਾਵਾਂ 'ਤੇ ਇਹ ਵੀ ਆ ਹੁਣ। ਅੱਛਾ ਜਦੋਂ ਵਿਜ਼ਟਰ ਵੀਜ਼ੇ ਵੀ ਦਿੱਤੇ ਗਏ ਡਿਊਰਿੰਗ ਦਾ ਪੈਂਡੈਮਿਕ, ਉਹਦੇ ਵਿੱਚ ਇੱਕ ਸਭ ਤੋਂ ਵੱਡਾ ਇੱਕ ਜਿਹੜਾ ਹੁੰਦਾ ਸੀ ਨਾ, ਇੱਕ ਤੁਹਾਨੂੰ ਇੱਕ ਟੈਸਟ ਕ੍ਰੋਸ ਕਰਨਾ ਹੁੰਦਾ ਸੀ, ਪਾਸ ਕਰਨਾ ਹੁੰਦਾ ਸੀ ਆਪਣੀ ਐਪਲੀਕੇਸ਼ਨ 'ਚ, ਉਹ ਇਹ ਹੋਇਆ ਕਰਦਾ ਸੀ ਵੀ ਤੁਹਾਡੀ ਫਾਈਨੈਂਸ਼ੀਅਲ ਕਪੈਸਿਟੀ ਹੈ ਉੱਥੇ ਜਾ ਕੇ ਆਪਣੇ ਖਰਚੇ ਵਗੈਰਾ ਪੂਰੇ ਕਰਨ ਦੀ। ਯਾਦ ਹੈ ਵਾਸੂ ਜੀ ਆਪਾਂ ਇਹ ਖਬਰ ਵੀ ਤਾਂ ਕੀਤੀ ਸੀ ਕਿ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੈ ਕਿ ਜਿਹੜੇ ਲੋਕ ਵਿਜ਼ਟਰ ਵੀਜ਼ਾ ਵੀ ਅਪਲਾਈ ਕਰ ਰਹੇ ਸੀ ਉਹਨਾਂ ਵਾਸਤੇ ਹਦਾਇਤ ਇਹ ਦਿੱਤੀ ਹੋਈ ਸੀ ਵੀ ਇਹ ਨਾ ਵੇਖੋ ਕਿ ਉਹਨਾਂ ਦੀ ਫਾਈਨੈਂਸ਼ੀਅਲ ਕਪੈਸਿਟੀ ਹੈ ਕਿ ਨਹੀਂ, ਕਿਉਂਕਿ ਇਸੇ ਆਧਾਰ 'ਤੇ ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਦਹਾਕਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੀਜ਼ਾਜ਼ ਨੇ ਜਿਹੜੇ ਰਿਜੈਕਟ ਕੀਤੇ ਗਏ ਸੀ ਵੀ ਤੁਹਾਡੇ ਕੋਲ ਉਨੇ ਪੈਸੇ ਨਹੀਂ ਹੈਗੇ ਤੁਸੀਂ ਜਾ ਕੇ ਉੱਥੇ ਆਪਣਾ ਖਰਚਾ ਪਾਣੀ ਸੰਭਾਲ ਸਕੋ। ਅਤੇ ਉਹੀ ਜਿਹੜੀ ਇੱਕ ਬੁਨਿਆਦੀ ਚੀਜ਼ ਸੀ ਉਹ ਵਿਜ਼ਟਰ ਵੀਜ਼ਾਜ਼ ਦੇ ਵਿੱਚ ਵੀ ਉਹਨੂੰ ਛਿੱਕੇ ਟੰਗਿਆ ਗਿਆ। ਜਿਹੜੇ ਕਈ ਵਿਜ਼ਟਰਸ ਨੇ ਇੱਥੇ ਆ ਕੇ ਫਿਰ ਆਪਣਾ ਜਿਹੜਾ ਵਿਜ਼ਟਰ ਸਟੈਟਸ ਸੀ ਉਹ ਵਰਕ ਪਰਮਿਟ ਲੈ ਕੇ ਐੱਲ ਐੱਮ ਆਈ ਏ ਦੇ ਆਧਾਰ 'ਤੇ ਕਨਵਰਟ ਕਰਾਇਆ, ਐੱਲ ਐੱਮ ਆਈ ਏ ਤੋਂ ਬਾਅਦ ਵਰਕ ਪਰਮਿਟ ਲੈ ਕੇ ਕਨਵਰਟ ਕਰਾਇਆ। ਆ ਐੱਲ ਐੱਮ ਆਈ ਵਾਲਾ ਪ੍ਰੋਸੈਸ ਵੀ ਇਸੇ ਤਰ੍ਹਾਂ ਦਾ ਰੱਖ ਦਿੱਤਾ ਕਿ ਈ ਐੱਸ ਡੀ ਸੀ ਵਾਲੇ ਕੋਈ ਪ੍ਰੋਪਰ ਤਸਦੀਕ ਹੀ ਨਹੀਂ ਸੀ ਕਰ ਰਹੇ। ਤਾਂਹੀਓ ਕਾਗਜ਼ੀ ਕੰਪਨੀਆਂ ਜਿਨ੍ਹਾਂ ਦਾ ਨਾ ਕੋਈ ਦਫ਼ਤਰ, ਜਿਨ੍ਹਾਂ ਦਾ ਨਾ ਕਦੇ ਕੋਈ ਮੁਲਾਜ਼ਮ ਕੰਮ 'ਤੇ ਆਉਂਦਾ, ਜਿਹੜੀਆਂ ਸਿਰਫ ਅਤੇ ਸਿਰਫ ਕਾਗਜ਼ਾਂ ਦੇ ਵਿੱਚ ਹੀ ਐਗਜ਼ਿਸਟ ਕਰਦੀਆਂ ਨੇ, ਜਿਨ੍ਹਾਂ ਦੇ ਨਾ ਕੋਈ ਰੀਅਲ ਕਲਾਇੰਟਸ ਨੇ, ਉਹਨਾਂ ਨੇ ਕਿੰਨੀਆਂ ਹੀ ਐੱਲ ਐੱਮ ਆਈ ਏਜ਼ ਹਰ ਸਾਲ ਕਢਾ ਕਢਾ ਕੇ, ਕਿਉਂਕਿ ਤੁਹਾਨੂੰ 30% ਤੱਕ ਦਾ ਉਹਦੇ ਵਿੱਚ ਗੁੰਜਾਇਸ਼ ਆ। ਹੁਣ ਜੇ ਤੁਸੀਂ ਦਿਖਾ ਤਾ ਜਿਹਨੇ ਜਿਹਨੇ ਕੰਪਨੀ ਕਾਗਜ਼ਾਂ 'ਚ ਬਣਾਈ ਆ ਉਹ ਕਹਿ ਦਿਓ ਮੇਰੇ ਹੈਗੇ ਨੇ 10 employees, 10 employees ਦਾ ਤੁਸੀਂ ਜਾਲੀ ਪੇਰੋਲ ਚਲਾਈ ਚੱਲੋ, 10 ਦੇ ਆਧਾਰ 'ਤੇ 3 ਵਿੱਚ ਐੱਲ ਐੱਮ ਆਈ ਏਜ਼ ਅਤੇ 3 ਨੂੰ ਕਰ ਲਓ ਗੁਣਾ ਹਰ ਸਾਲ ਦੀਆਂ, ਔਰ ਮੇ ਬੀ ਆਫਟਰ ਐਵਰੀ 2 years ਐਂਡ ਦੈਨ ਫਿਰ ਉਹ ਕੰਪਨੀ, ਕਿਉਂਕਿ ਹੁਣ ਆਈ ਟੀ ਸੈਕਟਰ ਦੇ ਵਿੱਚ ਇਹ ਬੜਾ ਹੋਇਆ, ਹੁਣ ਦੇਖੋ ਇਹ ਡਿਮਾਂਡ ਬੜੀ ਕੰਮ 'ਤੇ ਗਰੋ ਬੜਾ ਕਰ ਰਿਹਾ, ਅਸੀਂ ਜੀ ਹੁਣ ਫਲਾਣੇ ਸੂਬੇ ਦੇ ਵਿੱਚ ਹੀ ਕੰਪਨੀ ਆਪਣੀ ਲੋਕੇਸ਼ਨ ਖੋਲ੍ਹਤੀ ਆ, ਲਿਆ 3 ਐੱਲ ਐੱਮ ਆਈ ਏਜ਼ ਉੱਧਰੋਂ। ਇਹਨੂੰ ਮਲਟੀਪਲਾਈ ਕਰਕੇ ਵੇਖੋ ਵਾਸੂ ਜੀ, ਅਸੀਂ ਜਿਹੜਾ ਇਨਫਲੇਸ਼ਨ ਨਾਲ ਸੰਬੰਧਿਤ ਜਿਹੜੀ ਤੁਸੀਂ ਗੱਲ ਕੀਤੀ ਨਾ ਡਿਬੇਟ ਹੋਰ ਪਾਸੇ ਚਲੀ ਜਾਣੀ ਆ, ਆਈ ਥਿੰਕ ਉਹਨੂੰ ਲਿਜਾਣਾ ਚਾਹੀਦਾ, ਕਿਉਂਕਿ ਜਿਹੜੇ ਇਹ ਡੋਟਸ ਨੇ ਸਿੱਧੇ ਸਿੱਧੇ ਕਨੈਕਟ ਹੁੰਦੇ ਨੇ। ਇਹਨਾਂ ਜੋਬਸ ਨੰਬਰਸ ਦਾ ਹਵਾਲਾ ਦੇ ਕੇ ਬੈਂਕ ਆਫ ਕੈਨੇਡਾ ਵਾਲੇ ਹਾਲ ਦੁਹਾਈ ਪਾਉਂਦੇ ਰਹੇ ਜੀ ਇਕੋਨਮੀ ਬੜੀ ਵਧੀਆ ਚੱਲ ਰਹੀ ਆ, ਅਸੀਂ ਤਾਂ ਇੰਟਰਸਟ ਰੇਟ ਹੋਰ ਚੱਕ ਦਿੰਦੇ ਹਾਂ। ਇਕੋਨਮੀ ਦੇ ਵਿੱਚ ਤਾਂ ਬੜੀ ਇਸ ਵੇਲੇ ਸਮਰੱਥ ਆ ਕਿ ਉਹ ਹਾਈ ਬਰਡਨ ਆਫ ਇੰਟਰਸਟ ਰੇਟਸ ਨੂੰ ਉਹ ਜਰ ਸਕਦੀ ਆ। ਸਾਡੇ ਕੋਲ ਤਾਂ ਜੋਬਸ ਇੰਨੀਆਂ ਕ੍ਰੀਏਟ ਹੋ ਰਹੀਆਂ, ਸਾਡੀ ਤਾਂ ਇਕੋਨਮੀ ਬੜੀ ਵਧੀਆ ਚੱਲ ਰਹੀ ਆ, ਜ਼ਮੀਨੀ ਹਕੀਕਤ ਕੁਝ ਹੋਰ ਸੀ।
ਸੋ ਇਸ ਵੇਲੇ ਹੁਣ ਸਰਕਾਰ ਜਿਹੜੀ ਚੀਜ਼ ਆਪਾਂ ਨੂੰ ਲੱਗ ਰਿਹਾ ਵੀ ਐਕਨੋਲੇਜ ਕਰ ਰਹੀ ਹੈ ਕਿ ਜੀ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਅਰਜ਼ੀਆਂ ਦੀ ਸੰਖਿਆ ਬਹੁਤ ਵੱਧ ਗਈ, ਇਹਨੂੰ ਘਟਾਉਣਾ, ਇਹ ਦੋ ਅੱਡ ਅੱਡ ਚੀਜ਼ਾਂ ਨੇ। ਇੱਕ ਤਾਂ ਹੈ ਵੀ ਤੁਸੀਂ ਨੰਬਰ ਆਫ ਐਪਲੀਕੇਸ਼ਨ ਘਟਾ ਰਹੇ ਹੋ, ਇੱਕ ਹੈਗਾ ਵੀ ਜਿਹੜੇ ਕੰਪਲਾਇੰਸ ਹੈ ਰੂਲਸ ਦੀ ਜਿਹੜੇ ਵਿੱਚ ਇਹ ਧਾਂਦਲੀ ਚੱਲ ਰਹੀ ਸੀ ਉਹਨੂੰ ਐਡਰੈਸ ਕਰਨਾ। ਮੈਨੂੰ ਲੱਗਦਾ ਕਿ ਸਰਕਾਰ ਦਾ ਧਿਆਨ ਅਜੇ ਵੀ ਉਧਰਲੇ ਪਾਸੇ ਹੈ ਨਹੀਂ। ਸੋ ਜਿਹੜੇ ਹੁਣ ਕੱਲ ਜਿਹੜੇ 3 ਚੇਂਜਸ ਅਨਾਉਂਸ ਕੀਤੇ ਗਏ ਨੇ ਉਹਦੇ ਨਾਲ ਅਰਜ਼ੀਆਂ ਦੀ ਸੰਖਿਆ ਤਾਂ ਘਟ ਜਾਏਗੀ, ਪਰ ਜਿਹੜੇ ਇਹ ਕੰਪਲਾਇੰਸ ਆ ਜਿਹੜੇ ਸਟ੍ਰੀਮਲਾਈਨਿੰਗ ਮੈਜਰਸ ਨੇ ਇਹਨਾਂ ਨੂੰ ਰੋਲ ਆਊਟ, ਇਹਨਾਂ ਨੂੰ ਵਾਪਸ ਰੋਲ ਬੈਕ ਕੀਤਾ ਜਾ ਰਿਹਾ ਕਿ ਨਹੀਂ ਇਹ ਦੱਸਿਆ ਨਹੀਂ। ਜਿਹੜੇ ਕੋਈ ਖਰੀਦੋ ਫਰੋਖਤ ਹੋ ਰਹੀ ਹੈ ਉਹਨੂੰ ਰੋਕਣ ਵਾਸਤੇ ਸਪੈਸੀਫਿਕਲੀ ਕੀ ਕੀਤਾ ਜਾ ਰਿਹਾ, ਕੱਲ ਤਾਂ ਕੋਈ ਇਦਾਂ ਦਾ ਕੋਈ ਸਟੈਪ ਨਹੀਂ ਅਨਾਊਂਸ ਕੀਤਾ ਗਿਆ। ਸੋ ਸਿਰਫ ਉਹਨਾਂ ਨੇ ਇਹੀ ਕਿਹਾ ਨਾ ਵੀ ਜਿੱਥੇ ਅਨਇੰਪਲੋਇਮੈਂਟ ਰੇਟ ਜ਼ਿਆਦਾ ਹੋਏਗਾ ਉਹਦੇ 6% ਜਾਂ ਉਸ ਤੋਂ ਜ਼ਿਆਦਾ ਉੱਥੇ ਤੁਸੀਂ ਅਰਜ਼ੀ ਨਹੀਂ ਅਪਲਾਈ ਕਰ ਸਕਦੇ। ਵਰਕਫੋਰਸ ਦਾ ਵੱਧ ਤੋਂ ਵੱਧ 10% ਹੀ ਤੁਸੀਂ ਇਹਦੇ ਰਾਹੀਂ ਹਾਇਰ ਕਰ ਸਕਦੇ ਹੋ। ਜਿਹੜਾ ਵਰਕ ਪਰਮਿਟ ਮਿਲੇਗਾ ਉਹ 2 ਸਾਲ ਦਾ ਨਹੀਂ 1 ਸਾਲ ਦਾ ਹੋਏਗਾ। ਆਹੀ 3 ਚੇਂਜਸ ਨੇ, ਇਸ ਤੋਂ ਇਲਾਵਾ ਤਾਂ ਕੁਝ ਨਹੀਂ। ਕਹਿ ਦਿੱਤਾ ਗਿਆ ਜ਼ਰੂਰ ਵੀ ਅਸੀਂ 90 ਦਿਨ ਇਹਨੂੰ ਰਿਵਿਊ ਕਰਨਾ ਅਤੇ ਹੋਰ ਚੇਂਜਸ ਸ਼ਾਇਦ ਕੀਤੇ ਜਾਣਗੇ, ਪਰ ਅਜੇ ਤੱਕ ਕੰਪਲਾਇੰਸ ਨੂੰ ਵਧਾਉਣ ਵਾਸਤੇ, ਧਾਂਦਲੀ ਨੂੰ ਰੋਕਣ ਵਾਸਤੇ ਸਰਕਾਰ ਨੇ ਕੁਝ ਨਹੀਂ ਕੀਤਾ।
ਵਾਸੂ ਜੀ ਇਹਨਾਂ ਦਾ ਹੁਣ ਇਹ ਕਹਿਣਾ ਹੈ, ਕਹਿੰਦੇ ਅਸੀਂ ਕੌਨਕ੍ਰੀਟ ਸਟੈਪਸ ਇਸ ਚੀਜ਼ ਵਾਸਤੇ ਚੱਕ ਰਹੇ ਹਾਂ ਕਿ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੈ ਇਹਨੂੰ ਸਿਰਫ ਜੈਨੂਇਨ ਇੰਪਲੋਇਰ ਹੀ ਯੂਜ਼ ਕਰਨ। ਨਹੀਂ, ਇਹ ਹੁਣ ਤੁਹਾਨੂੰ ਹੁਣ ਸਟੈਪ ਚੱਕਣ ਦੀ ਲੋੜ ਨਹੀਂ ਹੈ। ਦਿਸ ਵਾਜ਼ ਦਾ ਵੈਰੀ ਫਰਸਟ ਥਿੰਗ ਜਿਹੜੀ ਕਿ ਆਲ ਅਲੋਂਗ ਹੋਣੀ ਚਾਹੀਦੀ ਆ। ਮਤਲਬ ਇਹ ਤਾਂ ਉਹ ਗੱਲ ਹੋ ਗਈ ਤੁਸੀਂ ਰੈਸਟੋਰੈਂਟ ਦੇ ਵਿੱਚ ਜੇ ਜਾਓ ਤਾਂ ਅਗਲਾ ਕਹੇ ਜੀ ਅਸੀਂ ਹੁਣ ਕੌਨਕ੍ਰੀਟ ਸਟੈਪ ਚੁੱਕ ਰਹੇ ਹਾਂ ਕਿ ਜਿਹੜਾ ਫੂਡ ਅਸੀਂ ਸਰਵ ਕਰ ਰਹੇ ਹਾਂ ਉਹ ਖਰਾਬ ਨਾ ਹੋਵੇ। ਉਹ ਫੂਡ ਦਾ ਸਵਾਦ ਹੋਣਾ ਤਾਂ ਬਾਅਦ ਦੀ ਗੱਲ ਆ, ਪਹਿਲੀ ਰਿਕੁਆਇਰਮੈਂਟ ਤਾਂ ਇਹ ਨਾ ਕਿ ਫੂਡ ਹਾਈਜੀਨਿਕ ਹੋਵੇ ਅਤੇ ਖਰਾਬ ਨਾ ਹੋਵੇ। ਹੁਣ ਜੇ ਤੁਸੀਂ ਉਹੀ ਚੀਜ਼ ਰਾਈਟ ਇਨ ਦਾ ਬਿਗਨਿੰਗ ਨਹੀਂ ਕੀਤੀ ਤਾਂ ਇਹਦੀ ਜਵਾਬਦੇਹੀ ਕਿਹਦੀ ਬਣਦੀ ਆ? ਇਸ ਤਰ੍ਹਾਂ ਦਾ ਸਾਰਾ ਸਿਸਟਮ ਇਹ ਗਲਤ ਡੇਟਾ ਦੇ ਆਧਾਰ 'ਤੇ ਨਾ ਬੁਰੀ ਤਰ੍ਹਾਂ ਹਿੱਲਿਆ ਵਾਸੂ ਜੀ। ਇੰਟਰਸਟ ਰੇਟਸ ਨੇ ਲੋਕਾਂ ਦਾ ਕਚੂਮਰ ਕੱਢਿਆ ਪਿਆ ਅਤੇ ਸਾਨੂੰ ਪਤਾ ਉਹਦੇ ਕਰਕੇ ਬੈਂਕਰਪਸੀਜ਼ ਕਿੰਨੀਆਂ ਹੋ ਰਹੀਆਂ ਨੇ, ਉਹਦਾ ਰਿਪਲ ਇਫੈਕਟ ਕਿੰਨਾ ਜ਼ਿਆਦਾ ਹੋਇਆ ਅਤੇ ਉਹਦੇ ਪਿੱਛੇ ਉਹਦਾ ਆਧਾਰ ਕਾਫੀ ਸਾਰੇ ਇਨ ਮੈਨੀ ਕੇਸਿਸ ਆਹ ਵਾਲੀ ਸਥਿਤੀ ਬਣੀ ਆ। ਇਹ ਨੰਬਰਸ ਨੂੰ ਆਪਾਂ ਜੇ ਮਲਟੀਪਲਾਈ ਕਰਕੇ ਵੇਖੀਏ ਓਵਰ ਦਾ ਕੋਰਸ 240,000 2023 ਦੇ ਵਿੱਚ ਟੈਂਪਰੇਰੀ ਫੋਰਨ ਵਰਕਰਸ ਦੀਆਂ ਅਰਜ਼ੀਆਂ ਅਪਰੂਵ ਹੋਈਆਂ ਨੇ ਆਫ ਆਲ ਕੈਟਾਗਰੀਜ਼, ਜਿਹਦੇ ਵਿੱਚੋਂ ਜਿਹੜੇ ਲੋ ਵੇਜ ਕੈਟਾਗਰੀ ਵਾਲੇ ਸੀ ਉਹ 84,000 ਸੀਗੇ। ਸੋ ਅਜੇ ਵੀ ਇੱਕ ਹੋਰ ਚੀਜ਼, ਇੱਕ ਦਿਨ ਸਾਡੇ ਇੱਕ ਸੁਣਨ ਵਾਲਿਆਂ ਨੇ ਮੈਸੇਜ ਕੀਤਾ ਸੀ, ਤੁਸੀਂ ਪੜ੍ਹਿਆ ਸੀ, ਉਹਨਾਂ ਨੇ ਇਹ ਦੱਸਿਆ ਸੀ ਕਿ ਅਜੇ ਵੀ ਐਡਮਿਨਿਸਟ੍ਰੇਟਿਵ ਅਸਿਸਟੈਂਟ ਵਜੋਂ ਬਹੁਤ ਸਾਰੇ ਲੋਕ ਟੈਂਪਰੇਰੀ ਫੋਰਨ ਵਰਕਰਸ ਦੇ ਤੌਰ 'ਤੇ ਆ ਰਹੇ ਨੇ। ਐਡਮਿਨਿਸਟ੍ਰੇਟਿਵ ਦੇਖੋ, ਜਿਹੜੀ ਸਰਕਾਰ ਹੁਣ ਆਹ ਤਬਦੀਲੀਆਂ ਕਰ ਰਹੀ ਆ, ਇਹ ਲੋਅ ਵੇਜ LMIS ਦੇ ਵਿੱਚ ਹੋ ਰਹੀ ਆ। ਜਿਹੜਾ ਐਡਮਿਨਿਸਟ੍ਰੇਟਿਵ ਅਸਿਸਟੈਂਟ ਆ ਉਹਨੂੰ ਫਿਰ ਤੁਸੀਂ ਉਹ ਹਾਈ ਵੇਜ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ। ਸੋ ਯੂ ਆਰ ਰਾਈਟ ਕਿ ਜਿਹੜੀ ਧਾਂਦਲੀ ਹੋ ਰਹੀ ਆ ਉਹਨੂੰ ਰੋਕਣ ਵਾਸਤੇ ਸਰਕਾਰ ਨੇ ਕਰਨਾ ਕੀ ਆ, ਉਹਦੇ ਬਾਰੇ ਕੋਈ ਗੱਲ ਨਹੀਂ ਹੋਈ ਹਜੇ।
ਜਿਹੜੀ ਅਸੀਂ ਗੱਲ ਕੀਤੀ ਸੀ ਨਾ ਕਿ ਵੀ ਲੋਅ ਵੇਜ ਸਟਰੀਮ, ਹਾਈ ਵੇਜ ਸਟਰੀਮ, ਅਤੇ ਫਿਰ ਜੇ ਤੁਸੀਂ ਜੇ ਕਹਿੰਦੇ ਹੋ ਵੀ ਮੀਡੀਅਨ ਵੇਜ $25-26 ਆ
ਜੀ,
ਅਤੇ ਫਿਰ ਤੁਸੀਂ $27-28 ਸ਼ੋ ਕਰਕੇ ਕਰਾ ਲਓ ਫਿਰ ਹਾਈ ਵੇਜ ਸਟਰੀਮ ਦੇ ਵਿੱਚ, ਇਹ ਗੱਲ ਸਹੀ ਹੈ। ਕਿਉਂਕਿ ਕਿਊਬੈਕ ਦੇ ਵਿੱਚ ਜਦੋਂ ਚੇਂਜਿਸ ਇਹ ਕੀਤੇ ਗਏ ਨਾ, ਕਿਉਂਕਿ ਇਸ ਤੋਂ ਪਹਿਲਾਂ ਕਿਊਬੈਕ ਵਾਲਿਆਂ ਦੀ ਉਹ ਜਿਹੜੀ ਰਿਕੁਐਸਟ ਮਨਜ਼ੂਰ ਕੀਤੀ ਸੀ ਫੈਡਰਲ ਸਰਕਾਰ ਨੇ, ਉੱਥੇ ਵੀ ਇਸ ਤਰ੍ਹਾਂ ਹੀ ਲੋਅ ਵੇਜ ਸਟਰੀਮ ਦੇ ਵਿੱਚ ਉਹਨਾਂ ਨੇ ਸਖਤੀ ਕੀਤੀ ਹੈ। ਕਿਊਬੈਕ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਆਪ ਇਹ ਕਿਹਾ ਮੀਡੀਆ ਨੂੰ ਕਿ ਜੇਕਰ ਕੋਈ ਇੰਪਲੋਇਰ ਚਾਹੁੰਦਾ ਵਰਕਰ ਨੂੰ ਹਾਇਰ ਕਰਨਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਤਹਿਤ, ਤਾਂ ਫਿਰ ਉਹ ਵੱਧ ਤਨਖਾਹ ਦੇ ਕੇ ਕਰ ਲਵੇ। ਸੋ ਹੁਣ ਉਹਨੂੰ ਇੱਦਾਂ ਇੱਕ ਬੈਕ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ, ਸੋ ਇਹਦਾ ਮਤਲਬ ਇਹ ਗੁੰਜਾਇਸ਼ ਹੈਗੀ ਆ।
ਸੋ ਕੀ
ਅਸੀਂ ਸੋਚਦੇ ਸੀ ਨਾ ਵੀ ਇੱਕ ਮੇ ਬੀ ਕੋਈ ਪ੍ਰੋਫੈਸ਼ਨ ਹੋਏਗਾ ਵੀ ਉਹਦੇ ਵਿੱਚ ਮਖਸੂਸ ਕੀਤੀ ਹੋਏਗੀ ਕਿ ਜੀ ਵੱਧ ਤੋਂ ਵੱਧ ਤੁਸੀਂ ਇੰਨੀ ਵੇਜ ਦੇ ਸਕਦੇ ਹੋ, ਇਹ ਧਾਂਦਲੀ ਨਹੀਂ। ਸੋ ਇਹ ਤਾਂ ਧਾਂਦਲੀ ਦਾ ਇੱਕ ਹੋਰ ਐਵਨਿਊ ਖੋਲ੍ਹਤਾ,
ਰਾਹ ਖੋਲ੍ਹਤਾ। ਅੱਛਾ, ਉਹਦੇ ਵਿੱਚ ਹੋਣਾ ਕੀ ਆ ਕਿ ਜਿਹੜੇ ਵਿਅਕਤੀ ਨੇ ਹਾਈ ਵੇਜ ਵਾਲੀ ਉਹ LMIA ਲੈ ਕੇ, ਜੇ ਉਹ ਹੈ ਹੀ ਤਿਕੜਮਬਾਜ਼ੀ ਵਾਲੀ ਜੋਬ, ਅਸਲ ਨੌਕਰੀ ਹੈ ਹੀ ਕੋਈ ਨਹੀਂ, ਐਡਮਿਨਿਸਟ੍ਰੇਟਿਵ ਅਸਿਸਟੈਂਟ, ਨਾ ਉਹਦਾ ਦਫ਼ਤਰ ਆ, ਨਾ ਉਹਦਾ ਡੈਸਕ ਆ, ਨਾ ਉਹਦਾ ਕੋਈ ਕੰਮ, ਨਾ ਉਹਦੀ ਕੋਈ ਰਿਸਪੋਂਸੀਬਿਲਿਟੀ ਆ, ਸਿਰਫ ਉਹਦਾ ਜਾਲੀ ਪੇਰੋਲ ਘੁਮਾਇਆ ਜਾ ਰਿਹਾ। ਇਹਦਾ ਮਤਲਬ ਇਹ ਹੈ ਕਿ ਉਹਦੇ ਆਧਾਰ 'ਤੇ ਸਰਕਾਰ ਨੂੰ ਟੈਕਸ ਹੋਰ ਜ਼ਿਆਦਾ ਮਿਲ ਜਾਣਾ। ਜੇ ਕਿਤੇ $18 per hour ਵਾਲਾ ਇੰਪਲੋਈ ਆ, ਉਹਦਾ ਟੈਕਸ $18 ਦੀ ਵੇਜ ਦੇ ਮੁਤਾਬਕ ਆ, ਹੁਣ ਜੇ ਉਹਦੀ ਤਨਖਾਹ ਵੱਧ ਕੇ $25 ਹੋ ਗਈ, ਉਹ ਆਲ ਆਫ ਅ ਸਡਨ ਹੁਣ ਐਡਮਿਨਿਸਟ੍ਰੇਟਿਵ ਅਸਿਸਟੈਂਟ ਆ, ਅਤੇ ਉਹ ਬਸ ਜੀ $25 ਦੇ ਹਿਸਾਬ ਨਾਲ ਟੈਕਸ ਦਊਗਾ, ਸਰਕਾਰ ਨੇ ਕਹਿਣਾ ਦੇਖੋ ਜੀ ਟੈਕਸ ਦਾ ਮਾਲੀਆ ਵੱਧ ਗਿਆ। ਸੋ ਇਹ ਜਿਹੜੀ ਵਿਲਫੁਲ ਬਲਾਈਂਡਨੈਸ ਆ, ਇਹ ਇੰਨੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ, ਇਹਦੇ ਵਾਸਤੇ ਜਵਾਬਦੇਹ ਹੈ ਕੌਣ? ਆਮ ਤੌਰ 'ਤੇ ਨਾ ਦੇਖੋ ਸਰਕਾਰਾਂ ਇਹ ਕਹਿ ਦਿੰਦੀਆਂ ਨੇ, ਜਾਂ ਕਿਸੇ ਵੀ ਸਮੱਸਿਆ ਬਾਰੇ ਜਦੋਂ ਕੋਈ ਗੱਲ ਹੁੰਦੀ ਆ, ਕਹਿੰਦੇ ਜੀ ਅੱਛਾ ਇਹ ਦੇਖੋ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ, ਤੁਸੀਂ ਦੱਸੋ ਜੇ ਤੁਸੀਂ ਕੁਝ ਗਲਤ ਹੁੰਦਾ ਵੇਖਦੇ ਹੋ ਤਾਂ ਉਹਨੂੰ ਰਿਪੋਰਟ ਕਰੋ। ਯਾਰ ਹਰ ਪਾਸੇ ਰਿਪੋਰਟਾਂ ਕਰ ਕਰਕੇ ਜਿਹੜੇ ਸੰਬੰਧਿਤ ਅਧਿਕਾਰੀ ਨੇ ਉਹਨਾਂ ਨਾਲ ਇਸ ਬਾਰੇ ਗੱਲ ਕਰਨ ਦੇ ਬਾਵਜੂਦ ਇਹਦੇ ਬਾਰੇ ਕੀਤਾ ਕੀ ਗਿਆ? ਸੋ ਜੇ ਤੁਹਾਨੂੰ ਵੱਖੋ ਵੱਖਰੇ ਪਾਸਿਓਂ, ਵੱਖੋ ਵੱਖਰੇ ਐਵੀਨਿਊਜ਼ ਤੋਂ ਇੱਕ ਜਾਣਕਾਰੀ ਮਿਲਦੀ ਪਈ ਆ, ਪਰ ਉਸ ਜਾਣਕਾਰੀ 'ਤੇ ਤੁਸੀਂ ਕੋਈ ਕੰਮ ਨਹੀਂ ਕਰ ਰਹੇ, ਤਾਂ ਫਿਰ ਕਮੀ ਜਾਣਕਾਰੀ ਦੇਣ ਵਾਲੇ 'ਚ ਨਹੀਂ ਆ, ਕਮੀ ਤਾਂ ਉਸ ਅਧਿਕਾਰੀ ਅਤੇ ਉਸ ਪੂਰੇ ਸਿਸਟਮ ਦੇ ਵਿੱਚ ਆ ਜਿਹਨੇ ਉਸ ਚੀਜ਼ ਨੂੰ ਦਰੁਸਤ ਕਰਨ ਵਾਸਤੇ ਕੰਮ ਕਰਨਾ। ਜਿਹਨੇ ਦਰੁਸਤ ਕਰਨਾ ਉਹ ਤਾਂ ਉਹਨੂੰ ਆਪ ਖਰਾਬ ਕਰ ਰਹੇ ਨੇ, ਵੀ ਰਹਿਣ ਦਿਓ ਜੀ ਕੋਈ ਨਹੀਂ, ਨਾ ਕਰੋ ਪ੍ਰੋਟੋਕੋਲ ਫੋਲੋ।
ਬਿਲਕੁਲ
ਹੈਰਾਨੀ ਹੋਈ ਗੱਲ ਹੈ,
ਸਾਰਾ ਕੁਝ ਕੀਤਾ ਗਿਆ ਲੇਬਰ ਸ਼ਾਰਟੇਜ ਦੇ ਨਾਂ 'ਤੇ
ਜੀ,
ਅਤੇ ਹੁਣ ਸਾਡੇ ਇੱਥੇ ਬੇਰੁਜ਼ਗਾਰੀ ਦਰ 6.4% 'ਤੇ ਪਹੁੰਚੀ ਹੋਈ ਹੈ ਅਗਸਤ ਦੇ ਨੰਬਰ ਨੇ। ਅਤੇ ਅੱਛਾ ਵਿਜੇ ਜੀ, ਇਹਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਨਾ ਵੀ 6% ਜੇਕਰ ਅਨਇੰਪਲੋਇਮੈਂਟ ਰੇਟ ਹੋਏਗਾ ਤਾਂ ਲੋਅ ਵੇਜ ਸਟਰੀਮ ਦੇ ਤਹਿਤ ਕੋਈ ਵੀ ਤੁਸੀਂ ਅਰਜ਼ੀ ਨਹੀਂ ਲਗਾ ਸਕਦੇ। ਅਸੀਂ ਦੇਖ ਰਹੇ ਸੀ ਕਿ ਮੈਟਰੋ ਵੈਂਕੂਵਰ ਦੇ ਵਿੱਚ ਜਿਹੜਾ ਅਨਇੰਪਲੋਇਮੈਂਟ ਰੇਟ ਆ 5.8% ਆ, BC ਦੇ ਵਿੱਚ ਤਕਰੀਬਨ 5.5% ਆ, ਅਤੇ ਉਹ ਜੇ ਅਸੀਂ ਦੇਖੀਏ ਨਾ ਇਹਨਾਂ ਨੇ ਕੈਲਕੂਲੇਟ ਕਰਨਾ 3-year average ਨੂੰ, 3-month average ਲੈ ਕੇ, ਅਤੇ ਉਹ 3-month average ਮੈਟਰੋ ਵੈਂਕੂਵਰ ਦੀ ਵੀ 6% ਤੋਂ ਜ਼ਿਆਦਾ ਹੈ। ਸੋ ਇਹਦਾ ਮਤਲਬ ਹੈ ਕਿ ਮੈਟਰੋ ਵੈਂਕੂਵਰ ਦੇ ਵਿੱਚ ਵੀ ਹੁਣ ਲੋਅ ਵੇਜ ਸਟਰੀਮ ਦੇ ਤਹਿਤ ਜਿਹੜੀ ਅਰਜ਼ੀ ਅਪਲਾਈ ਨਹੀਂ ਕੀਤੀ ਜਾ ਸਕਦੀ। ਸੋ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਅਰਜ਼ੀਆਂ ਅਪਲਾਈ ਨਹੀਂ ਹੋਣੀਆਂ, ਛੋਟੇ ਸੈਂਟਰਸ ਦੇ ਵਿੱਚ ਅਜੇ ਵੀ ਕੀਤੀਆਂ ਜਾ ਸਕਦੀਆਂ ਨੇ। ਸੋ ਪਤਾ ਨਹੀਂ ਸਰਕਾਰ ਇਹਦੇ ਨਾਲ ਕੀ ਹਾਸਲ ਕਰਨਾ ਚਾਹੁੰਦੀ ਹੈ, ਜਿੱਥੇ ਜੋਬਸ ਹੈਗੀਆਂ ਨੇ ਉੱਥੇ ਤੁਸੀਂ ਅਰਜ਼ੀ ਅਪਲਾਈ ਨਹੀਂ ਕਰ ਸਕਦੇ। ਸੋ ਵਰਕਰ ਸ਼ਾਰਟੇਜ ਦੇ ਨਾਮ 'ਤੇ ਸਾਰਾ ਕੁਝ ਇਹ ਕੀਤਾ ਗਿਆ, ਅਤੇ ਹੁਣ ਕਹਿੰਦੇ ਜੀ ਬੇਰੁਜ਼ਗਾਰੀ ਵੱਧ ਗਈ, ਹੁਣ ਇਹਨੂੰ ਕੰਟਰੋਲ ਕਰਨਾ। ਮੇਨ ਇਸ਼ੂ ਸੀ ਧਾਂਦਲੀ ਕਿ ਜਿਹੜੀ ਖਰੀਦੋ ਫਰੋਖਤ ਹੋ ਰਹੀ ਸੀ ਉਹਨੂੰ ਕੰਟਰੋਲ ਕਰੋ, ਉਹਦੇ ਵਾਸਤੇ ਕੀ ਇਹ ਜਿਹੜੇ ਸਟਰੀਮ ਲਾਈਨਿੰਗ ਮੈਜਰਸ ਤੁਸੀਂ ਲਾਗੂ ਕੀਤੇ ਸੀ, ਇਹ ਇੱਕ ਵੱਡਾ ਰੀਜ਼ਨ ਹੈ। ਸੋ ਜੋ ਧਾਂਦਲੀ ਵਗੈਰਾ ਹੋਈ ਹੈ ਉਹਦੇ ਵਿੱਚ ਵੱਡਾ ਰੀਜ਼ਨ ਇਹੀ ਹੈ ਕਿ ਜੋ ਸਰਕਾਰ ਨੇ ਆਪਣੇ ਵੱਲੋਂ ਸਟਰੀਮ ਲਾਈਨਿੰਗ ਜਾਂ ਕਹਿ ਲਓ ਫਾਸਟ ਟਰੈਕਿੰਗ ਕੀਤੀ, ਉਹਦੇ ਕਰਕੇ ਧਾਂਦਲੀ ਵਧੀ ਹੈ। ਕੀ ਤੁਸੀਂ ਉਹ ਸਟਰੀਮ ਲਾਈਨਿੰਗ, ਉਸ ਫਾਸਟ ਟਰੈਕਿੰਗ ਨੂੰ ਵਾਪਸ ਕਰੋਗੇ ਕਿ ਨਹੀਂ? ਕੀ ਤੁਸੀਂ ਚੈੱਕਸ ਐਂਡ ਬੈਲੈਂਸਿਸ ਨੂੰ ਬਹਾਲ ਕਰੋਗੇ ਕਿ ਨਹੀਂ? ਉਹਦੇ ਬਾਰੇ ਸਰਕਾਰ ਨੇ ਕੁਝ ਨਹੀਂ ਕਿਹਾ।
ਵਾਸੂ ਜੀ, ਕੈਨੇਡਾ 'ਚ ਹੁਣ ਜੇ ਇੰਨੇ ਜ਼ਿਆਦਾ ਐਡਮਿਨਿਸਟ੍ਰੇਟਿਵ ਅਸਿਸਟੈਂਟਸ ਦੀ ਕਿੱਥੋਂ ਇਕਦਮ ਲੋੜ ਪੈ ਗਈ, ਅਤੇ ਇੱਦਾਂ ਤਾਂ ਹੈ ਨਹੀਂ। ਦੇਖੋ ਸਭ ਤੋਂ ਵੱਡੀ ਸਮੱਸਿਆ ਕੀ ਹੋਈ ਆ, ਅਸੀਂ ਪਿਛਲੇ ਦਿਨਾਂ 'ਚ ਇਹਦੇ ਬਾਰੇ ਗੱਲ ਕਰਦੇ ਰਹੇ ਹਾਂ। ਇੱਕ ਤਾਂ ਹੈਗੇ ਨੇ ਜਿਹੜੇ ਇੱਥੋਂ ਦੇ ਬੋਰਨ ਬੱਚੇ ਨੇ ਜਿਨ੍ਹਾਂ ਨੇ ਅਜੇ ਵਰਕਫੋਰਸ ਦੇ ਵਿੱਚ ਐਂਟਰ ਹੋਣਾ ਸੀ, ਜਿਹੜਾ ਐਂਟਰ ਹੁੰਦਾ ਉਹਨੂੰ ਐਂਟਰੀ ਲੈਵਲ ਜੋਬ ਚਾਹੀਦੀ ਹੁੰਦੀ ਆ, ਉਹਨਾਂ ਨੂੰ ਐਂਟਰੀ ਲੈਵਲ ਜੋਬ ਮਿਲਣੋਂ ਹਟ ਗਈ। ਆ ਜਿਹੜਾ ਸੋ ਕਾਲਡ ਕਹਿੰਦੇ ਨਾ ਨਵੇਂ ਆਇਆਂ ਦਾ ਅਤੇ ਪੁਰਾਣਿਆਂ ਦੇ ਵਿੱਚ ਜਿਹੜਾ ਇੱਕ ਕੌਨਫਲਿਕਟ ਆ, ਆ ਇਹੋ ਜਿਹੀਆਂ ਜਿਹੜੀਆਂ ਨੀਤੀਆਂ ਨੇ ਇਹਨਾਂ ਕਰਕੇ ਉਹ ਉਜਾਗਰ ਹੁੰਦਾ,
ਸਰਕਾਰ ਦੀਆਂ ਗਲਤੀਆਂ
ਕਰਕੇ ਇਸ ਤਰ੍ਹਾਂ ਦੇ ਜਿਹੜੀਆਂ ਉਹ ਬੀਜ ਬੋਏ ਜਾਂਦੇ ਨੇ। ਇੱਕ ਤਾਂ ਉਹ ਪਹਿਲੂ, ਦੂਜਾ ਵਾਸੂ ਜੀ ਜਿਹੜਾ ਕੋਈ ਪਰਮਾਨੈਂਟ ਰੈਜ਼ੀਡੈਂਟ ਨਵਾਂ ਵਿਅਕਤੀ ਇੱਥੇ ਆਇਆ, ਅਸੀਂ ਇੱਕ ਦਿਨ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ ਕਿ ਆਮ ਤੌਰ 'ਤੇ ਇਹ ਗੱਲ ਕਹੀ ਜਾਂਦੀ ਸੀ ਕਿ ਤੁਸੀਂ ਜਦੋਂ ਕੈਨੇਡਾ ਆਏ ਤੁਸੀਂ ਜਿਹੜਾ ਮਰਜ਼ੀ ਐਕਸਪੀਰੀਅੰਸ ਲੈ ਕੇ ਆ ਰਹੇ ਹੋ, ਪਰ ਕੈਨੇਡਾ ਦੇ ਵਿੱਚ ਜਿਹੜੀ ਤੁਸੀਂ ਕੋਈ ਵੀ ਐਂਟਰੀ ਲੈਵਲ ਜੋਬ ਕਰਦੇ ਹੋ ਨਾ, ਕਸਟਮਰ ਫੇਸਿੰਗ ਰੀਟੇਲ ਸੈਕਟਰ ਦੇ ਵਿੱਚ, ਕਸਟਮਰ ਸਰਵਿਸ ਦੇ ਵਿੱਚ, ਉਹਦੇ ਨਾਲ ਤੁਹਾਡੀਆਂ ਸੌਫਟ ਸਕਿੱਲਸ ਡਿਵੈਲਪ ਹੁੰਦੀਆਂ ਨੇ, ਉਹ ਤੁਹਾਨੂੰ ਤਿਆਰ ਕਰ ਦਿੰਦਾ ਕਿਸੇ ਵੀ ਹੋਰ ਕਰੀਅਰ ਦੇ ਵਿੱਚ ਅੱਗੇ ਚੱਲ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ। ਜਿਹੜਾ ਵਿਅਕਤੀ ਸਿੱਧਾ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ 'ਤੇ ਆ ਰਿਹਾ ਜਾਂ ਜਿਹੜਾ ਇੱਥੇ ਦਾ ਬੱਚਾ ਜਿਹੜਾ ਹੁਣ ਵੱਡਾ ਹੋ ਕੇ ਵਰਕਫੋਰਸ ਦੇ ਵਿੱਚ ਐਂਟਰ ਹੋਣ ਜਾ ਰਿਹਾ, ਉਹਨਾਂ ਵਾਸਤੇ ਉਹ ਓਪਰਚੁਨਿਟੀਜ਼ ਹੀ ਖੁੱਸ ਗਈਆਂ, ਉਹਨਾਂ ਵਾਸਤੇ ਐਂਟਰੀ ਲੈਵਲ ਜੋਬਸ ਰਹੀਆਂ ਹੀ ਨਹੀਂ। ਇਹਦੇ ਬਾਰੇ ਦੁਹਾਈ ਪਾਉਂਦਿਆਂ ਨੂੰ 2-2.5 ਸਾਲ ਹੋ ਗਏ। ਪ੍ਰਧਾਨ ਮੰਤਰੀ ਨੇ ਕੱਲ੍ਹ ਇਹ ਗੱਲ ਕਹੀ ਆ ਕਿ ਜੀ ਹੁਣ ਦੇਖੋ ਜਿਹੜੀਆਂ ਲੋਅ ਵੇਜ ਇਸ ਤਰ੍ਹਾਂ ਦੀਆਂ ਐਂਟਰੀ ਲੈਵਲ ਜੋਬਸ ਨੇ ਉਹ ਬਿਜ਼ਨਸਿਸ ਕੈਨੇਡੀਅਨਸ ਨੂੰ ਹਾਇਰ ਕਰਨ। ਕਲੀਅਰਲੀ ਇਟ ਇਜ਼ ਟੂ ਲਿਟਲ ਟੂ ਲੇਟ, ਐਂਡ ਇਜ਼ ਇਟ ਜਿੰਨਾ ਜੋ ਤੁਸੀਂ ਕਿਹਾ ਜੋ ਆਹ ਤਬਦੀਲੀਆਂ ਅਨਾਊਂਸ ਕੀਤੀਆਂ ਵੀ ਨੇ, ਇਹਦਾ ਕੋਈ ਜਿਹੜਾ ਇੰਟੈਂਡਿਡ ਅਸਰ ਹੈ ਉਹ ਹੋਊਗਾ ਵੀ ਕਿ ਨਹੀਂ, ਜਾਂ ਫਿਰ ਸਰਕਾਰ ਦਾ ਹਾਲ ਉਹ ਹੋ ਗਿਆ ਬੰਦਾ ਕਹਿੰਦਾ ਮੇਰਾ ਸਿਰ ਦੁਖਦਾ, ਕਹਿੰਦੇ ਆਏ ਤੇਰੇ ਬੈਂਡੇਡ ਲਾ ਦਿੰਦੇ ਹਾਂ, ਉਹ ਸਿਰ ਦੁਖੇ ਤੇ ਬੈਂਡੇਡ ਥੋੜ੍ਹੇ ਲਾਈਦੀ ਆ।
ਇਹਦਾ ਇੱਕ ਦੂਜਾ ਪਹਿਲੂ ਵਿਜੇ ਜੀ ਇਹ ਵੀ ਜ਼ਰੂਰ ਹੈ, ਇਹਦੇ ਬਾਰੇ ਵੀ ਗੱਲ ਕਰ ਲੈਣੀ ਚਾਹੀਦੀ ਆ ਕਿ ਜਦੋਂ ਇਹ ਭਰਤੀਆਂ ਵਗੈਰਾ ਕੀਤੀਆਂ ਗਈਆਂ, ਜਦੋਂ ਇਹ ਵੀਜ਼ੇ ਦਿੱਤੇ ਗਏ, ਵਰਕ ਪਰਮਿਟਸ ਦਿੱਤੀਆਂ ਗਈਆਂ ਟੈਂਪਰਰੀ ਫੋਰਨ ਵਰਕ ਪਰਮਿਟ ਤਹਿਤ, ਇਹਦੇ ਵਿੱਚ ਉਦੋਂ ਬੜੀ ਗੱਲ ਚੱਲੀ ਕਿ ਜੀ ਸਰਕਾਰ, ਕਿਉਂਕਿ ਲੋਅ ਵੇਜ ਸਟ੍ਰੀਮ ਦੇ ਵਿੱਚ ਇਹ ਵਾਧਾ ਹੋਇਆ ਜ਼ਿਆਦਾ, ਵੀ ਸਰਕਾਰ ਚਾਹੁੰਦੀ ਹੈ ਵੀ ਸਾਨੂੰ ਚੀਪ ਲੇਬਰ ਮਿਲ ਜਾਏ
ਜੀ।
ਕੱਲ੍ਹ ਮੇਰੀ ਇੱਕ ਦੋ ਵਿਅਕਤੀਆਂ ਨਾਲ ਗੱਲ ਹੋ ਰਹੀ ਸੀ ਜਿਹੜੇ ਇਸ ਵੇਲੇ ਵਰਕ ਪਰਮਿਟ 'ਤੇ ਨੇ, ਉਹ ਓਬਵੀਅਸਲੀ ਕੰਸਰਨ ਨੇ ਵੀ ਹੁਣ ਕੀ ਬਣੇਗਾ, ਵੀ ਕੀ ਹੁਣ ਅੱਗੋਂ ਸਖਤੀ ਹੋ ਜਾਣੀ ਹੈ, ਕੀ ਸਾਨੂੰ ਇਹ ਵਰਕ ਪਰਮਿਟ ਐਕਸਟੈਂਡ ਹੋਏਗਾ, ਕੀ LMIA ਮਿਲੇਗੀ, ਕਿਉਂਕਿ LMIA ਤੋਂ ਬਿਨਾਂ ਪੁਆਇੰਟਸ ਨਹੀਂ ਪੂਰੇ ਹੋ ਰਹੇ। LMIA ਦੇ ਨਾਲ 50 ਪੁਆਇੰਟਸ ਮਿਲਦੇ ਨੇ, ਫਿਰ ਜਾ ਕੇ ਜਿਹੜਾ ਸਕੋਰ ਆ ਉਹ 480-490 ਤੇ ਪਹੁੰਚਦਾ, ਕੱਟ ਆਫ 500 ਤੋਂ ਉੱਪਰ ਆ। ਸੋ ਬਹੁਤ ਸਾਰੇ ਲੋਕ ਇਸ ਵੇਲੇ, ਖਾਸ ਤੌਰ 'ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਏ ਹੋਏ ਨੇ, ਉਹ ਇਸ ਦੁਚਿੱਤੀ ਦੇ ਵਿੱਚ ਫਸੇ ਹੋਏ ਨੇ। ਇਸ ਵੇਲੇ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਨੇ, ਅਤੇ ਉਸ ਤੋਂ ਬਾਅਦ ਉਹਨਾਂ ਦੀ ਯੋਜਨਾ ਹੈ ਵੀ 2 ਸਾਲ ਦਾ ਵਰਕ ਐਕਸਪੀਰੀਅੰਸ ਪੂਰਾ ਕਰਕੇ ਅਤੇ ਉਸ ਤੋਂ ਬਾਅਦ ਫਿਰ ਉਹ LMIA ਲੈ ਕੇ ਆਪਣੀ ਫਾਈਲ ਲਗਾ ਸਕਣਗੇ, ਪੁਆਇੰਟ ਸ਼ਾਇਦ 500 ਪੂਰੇ ਹੋ ਜਾਣ ਉਹਨਾਂ ਦੇ। ਅਤੇ ਉਹ ਹੁਣ ਇੱਕ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਯੂ ਸ਼ੁੱਡ ਹੈਵ ਅ ਬੈਕਅਪ ਪਲਾਨ, ਵੀ ਇਹ ਹੁਣ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੰਮ ਹੋਰ ਟਾਈਟ ਹੀ ਹੋਵੇ, ਵੀ ਇਹਦੇ ਵਿੱਚ ਕੋਈ ਰਿਲੈਕਸੇਸ਼ਨ ਮਿਲਣ ਦੇ ਆਸਾਰ ਹੈ ਨਹੀਂ, ਪਬਲਿਕ ਓਪੀਨੀਅਨ ਹੁਣ ਇਸ ਪਾਸੇ ਨੂੰ ਤੁਰਿਆ ਹੋਇਆ
ਜੀ।
ਅਤੇ ਅੱਗੋਂ ਇਲੈਕਸ਼ਨ ਆਉਣਾ ਅਤੇ ਉਸ ਤੋਂ ਬਾਅਦ ਜੇ ਸਰਕਾਰ ਬਦਲਦੀ ਹੈ, ਘੱਟ ਚਾਂਸਿਸ ਨੇ ਵੀ ਕੋਈ ਰਿਲੈਕਸੇਸ਼ਨ ਹੋਵੇ। ਉਹਨਾਂ ਨੇ ਕਿਹਾ, ਕਹਿੰਦੇ ਵੀ, ਮੈਂ ਉਹਨਾਂ ਨੂੰ ਜਦੋਂ ਕਿਹਾ, ਕਹਿੰਦੇ ਵੀ ਇੱਦਾਂ ਕਿਉਂ ਕੀਤਾ ਸਰਕਾਰ ਨੇ, ਮੈਂ ਕਿਹਾ ਵੀ ਤਰਕ ਇਹ ਸੀ ਜੀ ਕਿ ਇਹਦੇ ਵਿੱਚ ਇੱਥੇ ਸਾਡੇ ਕੋਲ ਲੇਬਰ ਦੀ ਘਾਟ ਸੀਗੀ, ਕਿ ਹੁਣ ਵੀ ਬੇਰੁਜ਼ਗਾਰੀ ਦਰ ਸੀ ਇੱਥੇ, ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਜੋਬਸ ਨਹੀਂ ਮਿਲ ਰਹੀਆਂ ਹੁਣ, ਇਸ ਕਰਕੇ ਸਰਕਾਰ ਉਹਨੂੰ ਰਿਵਰਸ ਕਰ ਰਹੀ ਹੈ, ਜਿਹੜੇ ਇੱਥੇ ਦੇ ਲੋਕ ਨੇ ਉਹਨਾਂ ਨੂੰ ਜੋਬਸ ਨਹੀਂ ਮਿਲ ਰਹੀਆਂ। ਉਹਨਾਂ ਦਾ ਇਹ ਕਹਿਣਾ ਸੀ, ਕਹਿੰਦੇ ਵੀ ਜਿਹੜੇ ਇੱਥੇ ਦੇ ਲੋਕ ਨੇ ਉਹ ਇਹ ਵਾਲੀਆਂ ਜੋਬਸ ਕਰਨ ਨੂੰ ਤਿਆਰ ਹੀ ਨਹੀਂ,
ਕਰਨ ਨੂੰ ਰਾਜ਼ੀ ਨਹੀਂ,
ਕਿਉਂਕਿ ਪਹਿਲਾਂ ਵੀ ਗੱਲ ਚੱਲੀ ਨਾ, ਜਿਹੜੀਆਂ ਲੋਅ ਵੇਜ ਜੋਬਸ, ਜਿਹੜੀ ਚੀਪ ਲੇਬਰ, ਉਹ ਸਰਕਾਰ ਨੇ ਸੱਦੀ ਆ, ਜਿਹੜੀਆਂ ਕੋਈ ਟਿਮ ਹੋਟਨਸ ਦੀਆਂ ਜੋਬਸ ਨੇ, ਜਿਹੜੀਆਂ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਘੱਟ ਪੇਇੰਗ ਵਾਲੀਆਂ ਜਿਹੜੀਆਂ
ਐਂਟਰੀ ਲੈਵਲ
ਜੋਬਸ ਨੇ, ਉਹਨਾਂ ਦੇ ਵਿੱਚ ਇਹ ਗੱਲ ਚੱਲਦੀ ਜਿਹੜੇ ਇੱਥੇ ਦੇ ਬੱਚੇ ਨੇ ਜਾਂ ਕਹਿ ਲਓ ਵੀ ਇੱਥੇ ਦੇ ਜਿਹੜੇ ਡੋਮੈਸਟਿਕ ਵਰਕਰਸ ਨੇ ਜਿਹੜੇ ਕੈਨੇਡਾ ਦੇ ਵਿੱਚ ਹੀ ਨੇ, ਉਹ ਜੋਬਸ ਕਰਨ ਲਈ ਤਿਆਰ ਨਹੀਂ। ਕੰਸਟਰਕਸ਼ਨ ਦੇ ਵਿੱਚ ਵੀ ਅਤੇ ਹੋਰ ਹਾਊਸ ਕੀਪਿੰਗ ਦੀਆਂ ਜੋਬਸ, ਇਸ ਤਰ੍ਹਾਂ ਦੀ ਜਿਹੜੀਆਂ ਲੋਅ ਪੇਇੰਗ ਜੋਬਸ ਨੇ,
ਬਸ ਵੀ ਮੰਨ ਲਿਆ, ਪਰ ਜਿਹੜੀ ਕੰਪਲਾਇੰਸ ਆ ਉਹ ਤਾਂ ਫਿਰ ਵੀ ਸਰਕਾਰ ਉੱਤੋਂ ਤਾਂ ਇਹ ਨਾ ਪੱਲਾ ਝਾੜ ਸਕਦੀ
ਕਿ ਜਿਹੜਾ
ਇੰਪਲੋਇਰ ਹੈ, ਜੇ ਮੰਨ ਲਓ ਕੋਈ ਕੰਸਟਰਕਸ਼ਨ ਕੰਪਨੀ, ਹੁਣ ਇਹ ਵੀ ਹੈਲਥ ਕੇਅਰ, ਕੰਸਟਰਕਸ਼ਨ, ਫੂਡ ਸਿਕਿਉਰਿਟੀ ਅਤੇ ਇੱਕ ਕਿਹੜੀ ਹੋਰ ਇੱਕ ਸੈਕਟਰ ਕੋਈ ਹੋਰ ਆ,
ਐਗਰੀਕਲਚਰ ਹੈਲਥ ਅਤੇ ਫੂਡ,
ਰਾਈਟ? ਸੋ ਇਹਨਾਂ ਸਾਰਿਆਂ ਦੇ ਵਿੱਚ ਅਜੇ ਵੀ ਜਿਹੜੀ
ਐਗਰੀਕਲਚਰ, ਕੰਸਟਰਕਸ਼ਨ ਅਤੇ ਹੈਲਥ,
ਹਾਂ ਯੈਸ, ਇਹਨਾਂ ਦੇ ਵਿੱਚ ਅਜੇ ਵੀ ਲੋਅ ਵੇਜ LMIS ਦਾ ਸਿਲਸਿਲਾ ਜਾਰੀ ਰਹਿਣ ਵਾਲਾ। ਸੋ ਉਹਦੇ ਵਿੱਚ ਕੰਪਲਾਇੰਸ ਤਾਂ ਕਰੋ। ਜਿਹੜਾ ਕੋਈ ਫਾਰਮਰ, ਜੇ ਤੁਹਾਨੂੰ ਕੋਈ ਫਾਰਮ ਦਾ ਇਹ ਕਹਿੰਦੇ ਜੀ ਅਸੀਂ ਇੱਥੇ ਸਬਜ਼ੀਆਂ ਬੀਜਣੀਆਂ ਅਤੇ ਸਾਨੂੰ ਵਰਕਰ ਚਾਹੀਦਾ, ਇਹ ਪਤਾ ਤਾਂ ਕਰੋ ਵੀ ਇਹ ਫਾਰਮ ਸੱਚਮੁੱਚ ਉੱਥੇ ਸਬਜ਼ੀਆਂ ਬੀਜੀਆਂ ਜਾਂਦੀਆਂ। ਜਿਹੜਾ ਵਿਅਕਤੀ ਕਹਿ ਰਿਹਾ ਕਿ ਜੀ ਮੈਂ ਫਾਰਮ ਲੀਜ਼ 'ਤੇ ਲੈ ਲਿਆ, ਫਾਰਮ ਦਾ ਓਨਰ ਤੁਹਾਡੇ ਕੋਲ ਤਾਂ ਹੋ ਨਹੀਂ ਸਕਦਾ, ਸਰਕਾਰ ਕੋਲ ਡੇਟਾ ਨਹੀਂ ਹੈ, ਰੀਚ ਆਊਟ ਟੂ ਦੈਮ ਐਂਡ ਫਿਗਰ ਆਊਟ ਕਿ ਉਹ ਜਿਹੜੀ ਸਾਰੇ ਦਸਤਾਵੇਜ਼ ਜਮ੍ਹਾਂ ਕਰਾਏ ਜਾ ਰਹੇ ਨੇ ਉਹ ਸਹੀ ਵੀ ਹੈਗੇ ਨੇ ਕਿ ਨਹੀਂ।
ਬਿਲਕੁਲ,
ਵਟਸਐਪ 'ਤੇ ਵਾਸੂ ਜੀ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਅਤੇ ਆਈ ਗੈਸ ਬਹੁਤ ਸਾਰੇ ਸੁਣਨ ਵਾਲੇ ਆਪੋ ਆਪਣਾ ਪ੍ਰਤੀਕਰਮ ਇਸ ਚੀਜ਼ ਬਾਰੇ ਸਾਂਝਾ ਕਰ ਰਹੇ ਨੇ।
ਬਹੁਤ ਸਾਰੇ ਮੈਸੇਜ ਨੇ ਵਿਜੇ ਜੀ, ਉਹੀ ਸਾਰੀਆਂ ਗੱਲਾਂ ਨੇ, ਕੁਝ ਸਾਡੇ ਲਿਸਨਰਸ ਆਪ ਦੱਸ ਰਹੇ ਨੇ, ਕਹਿੰਦੇ ਵੀ ਅਸੀਂ 4 ਸਾਲ ਪਹਿਲਾਂ, ਕਹਿੰਦੇ ਨਾਮ ਨਾ ਲਿਓ ਸਾਡਾ, ਵੀ ਕਹਿੰਦੇ ਅਸੀਂ, ਸਾਨੂੰ $10 ਮਿਲਦੇ ਸੀ ਅਤੇ ਟੈਕਸ ਦਿੰਦੇ ਸੀ $25 ਦਾ। ਸੋ ਬਹੁਤ ਸਾਰੀ, ਦੇਖੋ ਵਿਜੇ ਜੀ, ਅਸੀਂ ਆਪ ਵੀ ਇਹਦੇ ਵਿੱਚ ਜ਼ਿੰਮੇਦਾਰ ਹੈਗੇ ਹਾਂ। ਸੋ ਜਿਹੜੇ ਸਿਰਫ ਬਿਜ਼ਨਸਿਸ ਦੀ ਗਲਤੀ ਨਹੀਂ, ਜਿਹੜੇ ਲੋਕ LMIA ਵੇਚਦੇ ਨੇ ਉਹ ਤਾਂ ਗਲਤ ਕਰ ਹੀ ਰਹੇ ਨੇ, ਜਿਹੜੇ ਲੋਕ ਖਰੀਦ ਰਹੇ ਨੇ ਉਹ ਵੀ ਗਲਤ ਕਰ ਰਹੇ ਨੇ। ਸੋ ਇਹਦੇ ਦੋਨੋਂ ਹੀ ਗੱਲਾਂ ਨੇ। ਅਤੇ ਇੱਕ ਮੈਸੇਜ ਆਇਆ ਓਨਟੈਰੀਓ ਤੋਂ ਜਸਵੰਤ ਸਿੰਘ ਜੀ ਦਾ, ਅਤੇ ਉਹਨਾਂ ਨੇ ਬ੍ਰੈਕਟ 'ਚ ਲਿਖਿਆ ਹੋਇਆ ਲੋਇਰ, ਸੋ ਪੇਸ਼ੇ ਤੋਂ ਵਕੀਲ ਨੇ। ਉਹ ਕਹਿ ਰਹੇ ਨੇ, ਕਹਿੰਦੇ ਵੀ ਜੋ ਸਾਰੀਆਂ ਗੱਲਾਂ ਇਹ ਕਹਿੰਦੇ ਜਦੋਂ ਸਰਕਾਰ ਨੂੰ ਇਹ ਨਹੀਂ ਪਤਾ ਵੀ ਸਾਡੇ ਕੋਲ ਟੈਂਪਰਰੀ ਫੋਰਨ ਵਰਕਰਸ ਟੋਟਲ ਹੈ ਕਿੰਨੇ, ਕਹਿੰਦੇ ਵੀ ਇਹ ਜਿਹੜੇ ਨੰਬਰਸ ਨੇ ਸਰਕਾਰ ਦੇ ਕਿੰਨੇ ਪੁਖਤਾ ਨੇ। ਸੋ ਬਿਲਕੁਲ ਸਹੀ, ਉਹੀ ਗੱਲਾਂ ਨੇ ਅਸੀਂ ਸਮੇਂ ਸਮੇਂ 'ਤੇ ਇਹ ਪ੍ਰੋਗਰਾਮਸ ਦੇ ਵਿੱਚ ਕਰਦੇ ਰਹੇ ਹਾਂ। ਅੱਜ ਮੈਨੂੰ ਲੱਗਦਾ ਮੈਸੇਜ ਜਿਹੜੇ ਨੇ ਉਹ ਪੜ੍ਹਨੇ ਅਤੇ ਇੰਕਲੂਡ ਕਰਨੇ ਥੋੜ੍ਹੇ ਔਖੇ ਹੋ ਜਾਣੇ। ਸੋ ਇੱਕ ਮੈਸੇਜ ਵਿਸ਼ਾਲ ਬਖਸ਼ੀ ਦਾ, ਬਖਸ਼ੀ ਜੀ ਦਾ ਆਇਆ, ਉਹ ਕਹਿ ਰਹੇ ਨੇ ਕਹਿੰਦੇ LMI ਇਜ਼ ਦ ਬਿਗੈਸਟ ਨੋਨ ਸਕੈਮ ਐਵਰੀਵਨ, ਕਹਿੰਦੇ ਈਵਨ ਐਵਰੀ ਕਾਉਂਸਲਰ, ਐਵਰੀ MLA, ਐਵਰੀ MP, ਐਵਰੀ ਮਿਨਿਸਟਰ, ਈਵਨ ਦ ਪ੍ਰਾਈਮ ਮਿਨਿਸਟਰ ਨੋਜ਼ ਅਬਾਊਟ ਇਟ ਵੈਰੀ ਵੈਲ, ਬਟ ਕਹਿੰਦੇ ਇਟਸ ਗੋਇੰਗ ਔਨ ਐਂਡ ਔਨ।
ਅੱਜ ਵਾਸੂ ਜੀ, ਜੇਸਨ ਕੈਨੀ ਨੇ ਜਿਹੜੇ ਕਿ 10 ਸਾਲ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀ, ਉਹਨਾਂ ਨੇ ਇੱਕ ਸੀਰੀਜ਼ ਆਫ ਟਵੀਟਸ ਕੀਤੀ ਹੈ ਕੱਲ੍ਹ ਦੇਰ ਸ਼ਾਮ, ਅਤੇ ਉਹਨਾਂ ਨੇ ਕਾਫ਼ੀ ਆੜੇ ਹੱਥੀ ਲਿਆ ਸਰਕਾਰ ਨੂੰ, ਕਹਿੰਦੇ ਵੀ ਜਿਹੜੀ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਇੰਟੈਗ੍ਰਿਟੀ ਸੀ, ਕਹਿੰਦੇ ਉਹਨੂੰ ਬਿਲਕੁਲ ਬੁਰੀ ਤਰ੍ਹਾਂ ਨਿਸ ਤੋਂ ਨਾਬੂਦ ਕਰਤਾ ਸਰਕਾਰ ਨੇ। ਉਹਨਾਂ ਨੇ 10 ਸਾਲ ਪਹਿਲਾਂ ਨਾ ਜਦੋਂ ਜੇਸਨ ਕੈਨੀ ਇਮੀਗ੍ਰੇਸ਼ਨ ਮੰਤਰੀ ਸੀਗੇ, ਉਹਨਾਂ ਨੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਕਾਫ਼ੀ ਤਰਮੀਮਾਂ ਕੀਤੀਆਂ ਸੀ, ਤਬਦੀਲੀਆਂ ਕੀਤੀਆਂ ਸੀ। ਉਹਨਾਂ ਨੇ ਕੁਝ ਆਰਟੀਕਲਸ ਉਸ ਸਮੇਂ ਦੇ, ਉਹਨਾਂ ਦੇ ਲਿੰਕਸ ਪੋਸਟ ਕੀਤੇ, ਕਹਿੰਦੇ ਉਦੋਂ ਵੀ ਇਹ ਗੱਲਾਂ ਬੜੀਆਂ ਹੋਈਆਂ ਸੀ ਵੀ ਜੇ ਇਸ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਅਤੇ ਉਹਦੇ ਨਾਲ ਜੀ ਇੰਡਸਟਰੀ ਨੂੰ ਨੁਕਸਾਨ ਬੜਾ ਹੋਣਾ, ਬਹੁਤ ਬੁਰਾ ਹਾਲ ਹੋ ਜਾਏਗਾ, ਵਰਕਰ ਸ਼ੋਰਟੇਜ ਹੋ ਜਾਏਗੀ, ਕਹਿੰਦੇ ਅਜਿਹਾ ਕੁਝ ਵੀ ਨਹੀਂ ਸੀ ਹੋਇਆ। ਅ ਲੋਟ ਆਫ ਦੋਜ਼ ਥਿੰਗਸ ਵਰ ਜਸਟ ਕੀ ਹੁੰਦਾ ਨਾ ਕਿ ਲੋਬਿੰਗ ਕਰਨ ਦੇ ਵਾਸਤੇ ਕੀਤਾ ਜਾ ਰਿਹਾ ਸੀ, ਕਿਉਂਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ 10 ਸਾਲ ਪਹਿਲਾਂ ਵੀ ਜਿਹੜੇ ਉਦੋਂ ਰੈਸਟੋਰੈਂਟਸ ਦੇ ਵਿੱਚ ਜਾਂ ਫਾਰਮਸ ਦੇ ਵਿੱਚ ਕੰਮ ਕਰਨ ਆਉਂਦੇ ਸੀ ਵਿਅਕਤੀ, ਉਹਨਾਂ ਦੇ ਨਾਲ ਜਿਸ ਤਰ੍ਹਾਂ ਦੇ ਧੱਕੇ ਹੋਏ, ਜਿਸ ਤਰ੍ਹਾਂ ਦੀ ਐਕਸਪਲੋਇਟੇਸ਼ਨ ਹੋਈ, ਉਦੋਂ ਕਹਾਣੀਆਂ ਬੜੀਆਂ ਚੱਲੀਆਂ ਸੀ। ਜੇਸਨ ਕੈਨੇ ਨੇ ਟਵੀਟ ਇਹ ਵੀ ਕੀਤੀ, ਕਹਿੰਦੇ ਜੇ ਕਿਸੇ ਵੀ ਸੈਕਟਰ ਦੇ ਵਿੱਚ ਸ਼ੋਰਟੇਜ ਹੋਵੇ, ਇੰਪਲੋਇਰ ਨੇ ਆਪਣਾ ਕੰਮ ਤਾਂ ਚੱਲਦਾ ਰੱਖਣਾ, ਕਹਿੰਦੇ ਫਿਰ ਤਾਂ ਸਗੋਂ ਉਸ ਸੈਕਟਰ ਦੇ ਵਿੱਚ ਵੇਜਿਸ ਵਧਣਗੀਆਂ, ਉਸ ਸੈਕਟਰ ਦੇ ਵਿੱਚ ਟ੍ਰੇਨਿੰਗ ਵਧੇਗੀ। ਕੀ ਤੁਸੀਂ ਰੈਸਟੋਰੈਂਟ ਸੈਕਟਰ ਦੇ ਵਿੱਚ ਵਧੀਆਂ ਹੋਈਆਂ ਵੇਜਿਸ ਦਾ ਸਿਲਸਿਲਾ ਚੱਲਦਾ ਵੇਖਿਆ? ਅਤੇ ਉੱਦਾਂ ਦਾ ਤਾਂ ਹੋਇਆ ਨਹੀਂ। ਸੋ ਇਹ ਕਾਫ਼ੀ ਚੀਜ਼ਾਂ ਇਸ ਚੀਜ਼ ਨੂੰ ਲੈ ਕੇ ਡਿਸਕਸ਼ਨ ਦੇ ਵਿੱਚ ਆ ਰਹੀਆਂ ਨੇ, ਪਰ ਵਾਸੂ ਜੀ ਗੱਲ ਇਹ ਆ ਕਿ ਸਰਕਾਰ ਆਪਣੀ ਇਸ ਜਵਾਬਦੇਹੀ ਤੋਂ ਬਚ ਨਹੀਂ ਸਕਦੀ।
ਓਵਰਆਲ ਹੀ ਵਿਜੇ ਜੀ, ਜਿਹੜੀ ਇਮੀਗ੍ਰੇਸ਼ਨ ਸਿਸਟਮ ਦੀ ਇੰਟੈਗ੍ਰਿਟੀ ਹੈ ਨਾ, ਉਹ ਸਰਕਾਰ ਨੇ ਛਿੱਕੇ ਟੰਗ
ਬੁਰੀ ਤਰ੍ਹਾਂ।
ਸੋ ਜੇ ਇਹ ਤਾਂ ਲੋ ਅਸੀਂ ਗੱਲ ਕਰ ਰਹੇ ਹਾਂ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਦੀ ਲੋ ਵੇਜ ਸਟਰੀਮ ਬਾਰੇ, ਜੇ ਅਸੀਂ ਦੇਖੀਏ ਸਾਰੀ ਗੱਲ ਕਿੱਥੋਂ ਸ਼ੁਰੂ ਹੋਈ ਸੀ? ਵਰਕਰ ਸ਼ੋਰਟੇਜ ਦੀ ਹੈਲਥ ਕੇਅਰ ਸੈਕਟਰ ਤੋਂ।
ਹਾਂਜੀ,
COVID-19 ਜਦੋਂ ਆਇਆ ਸਾਨੂੰ ਪਤਾ ਲੱਗਿਆ ਵੀ ਸਾਡੇ ਹੋਸਪਿਟਲਸ ਦੇ ਵਿੱਚ ਡਾਕਟਰਸ ਦੀ ਘਾਟ ਹੈ, ਨਰਸਿਸ ਦੀ ਘਾਟ ਹੈ, ਪੈਰਾਮੈਡਿਕਸ ਨਹੀਂ ਹੈਗੇ, ER ਬੰਦ ਕਰਨੇ ਪੈ ਰਹੇ ਨੇ, ਉੱਥੋਂ ਹੀ ਸਾਰੀ ਗੱਲ ਚੱਲੀ ਸੀ ਵਰਕਰ ਸ਼ੋਰਟੇਜ ਦੀ। ਸਰਕਾਰ ਨੇ ਫਿਰ ਕਿਹਾ ਜੀ ਅਸੀਂ ਫੋਰਨ ਅਸੀਂ ਜਿਹੜੇ ਡਾਕਟਰਸ ਭਰਤੀ ਕਰਾਂਗੇ, ਅਸੀਂ ਨਰਸਿਸ ਨੂੰ ਹੋਰ ਸਹੂਲਤਾਂ ਦੇਵਾਂਗੇ, ਉਹਨਾਂ ਦਾ ਪ੍ਰੋਸੈਸ ਫਾਸਟ ਟਰੈਕ ਕਰਾਂਗੇ। ਜਿਹੜੇ ਇੱਥੇ ਹੈਲਥ ਕੇਅਰ ਪ੍ਰੋਫੈਸ਼ਨਲ ਸਾਡੇ ਕੋਲ ਇੱਥੇ ਆਏ ਹੋਏ ਨੇ,
ਉਹ ਟੈਕਸੀਆਂ ਚਲਾ ਰਹੇ ਨੇ
ਐਕਸਪ੍ਰੈਸ ਐਂਟਰੀ ਦੇ ਵਿੱਚ ਤੇ ਹੋਰ ਕਈ ਪ੍ਰੋਗਰਾਮਸ ਦੇ ਤਹਿਤ, ਜਿਹੜੇ ਪੁਆਇੰਟਸ ਵਗੈਰਾ ਪੂਰੇ ਕਰਕੇ, ਪੁਆਇੰਟਸ ਤਾਂ ਪੂਰੇ ਹੋਏ ਕਿਉਂਕਿ ਉਹ ਡਾਕਟਰ ਨੇ, ਤੇ ਜਦੋਂ ਇੱਥੇ ਆ ਗਏ ਇੱਥੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਜੀ ਯੂ ਹੈਵ ਟੂ ਜੰਪ ਥਰੂ ਸੋ ਮੈਨੀ ਹੂਪਸ, ਤੇ ਯੂ ਰਾਈਟਲੀ ਸੈਡ ਵੀ ਉਹ ਇੱਥੇ ਊਬਰ ਟੈਕਸੀ ਚਲਾ ਰਹੇ ਨੇ, ਨੋਟ ਟੂ ਸੇ ਕਿ ਊਬਰ ਟੈਕਸੀ ਚਲਾਉਣਾ ਕੋਈ ਮਾੜਾ ਕੰਮ ਹੈ, ਬਹੁਤ ਵਧੀਆ ਕੰਮ ਹੈ,
ਫੁੱਲ ਯੂਜ਼ ਆਫ ਦੇਅਰ ਸਕਿੱਲ,
ਐਗਜੈਕਟਲੀ। ਸੋ ਉਹਨਾਂ ਨੇ ਜਿਹੜੀ 15-20 ਸਾਲ ਜਿਹੜੀ ਪੜ੍ਹਾਈ ਕੀਤੀ ਹੈ, ਤੇ ਜਿਹਨਾਂ ਦੀ ਸਾਨੂੰ ਲੋੜ ਆ, ਜਿਹੜੀ ਸਕਿੱਲ ਦੀ ਸਾਨੂੰ ਇੱਥੇ ਲੋੜ ਆ, ਜਿਹਦੀ ਸ਼ੋਰਟੇਜ ਹੈ, ਉਹਦੇ 'ਚ ਤੁਸੀਂ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ। ਸੋ ਓਵਰਆਲ ਹੀ ਜਿਹੜਾ ਸਾਡਾ ਇਮੀਗ੍ਰੇਸ਼ਨ ਸਿਸਟਮ ਹੈ, ਉਹਦੇ ਵਿੱਚ ਜਿਹੜੀਆਂ ਲੂਪ ਹੋਲਸ ਅਸੀਂ ਕਾਫੀ ਸਮੇਂ ਤੋਂ ਨਜ਼ਰ ਅੰਦਾਜ਼ ਕਰਦੇ ਰਹੇ, ਉਹ ਜਿਹੜੀਆਂ ਹੁਣ ਲੂਪ ਹੋਲ ਸੀਗੀਆਂ, ਉਹ ਸਮਝ ਲਓ ਵੀ ਹੁਣ ਬੰਨ ਹੀ ਜਿਵੇਂ ਟੁੱਟ ਗਿਆ ਉਹਨਾਂ ਛੇਕਾਂ ਦੇ ਕਾਰਨ, ਤੇ ਹੁਣ ਉਹ ਜਿਹੜਾ ਹੜ ਆ ਗਿਆ, ਤੇ ਜਿਹੜਾ ਹੜ ਆਇਆ ਉਹਦੇ ਵਿੱਚ ਹੁਣ ਸਾਡਾ ਸਿਸਟਮ ਜਿਹੜਾ ਉਹ ਸਫੋਕੇਟ ਕਰ ਰਿਹਾ।